ਤੋਂ ਦੂਰੋਂ ਦਰੇਡਿਓਂ ਗੁਰੂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕੀਰਤਪੁਰ ਸਾਹਿਬ ਵਿਖੇ ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਪਵਿੱਤਰ ਪਾਵਨ ਦਰਬਾਰ ਵਿਚ ਹਾਜ਼ਰ ਹੋਈ ਜੋੜੇ ਵੇਲੇ ਹੋਏ ਨੇ ਭਾਤ ਭਾਤ ਦੀਆਂ ਪਿਠਾਵਾਂ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਣਾਂ ਵਿਚ ਗੁਰਸਿੱਖਾਂ ਨੇ ਆ ਕੇ ਅਰਪਣ ਕੀਤੀਆਂ ਮੇਲੇ ਦੀ ਸਮਾਪਤੀ ਤੋਂ ਉਪਰੰਤ ਬਹੁਤ ਸਾਰੀ ਸੰਗਤ ਵਾਪਸ ਵਿਦਾ ਹੋਈ ਹੈ ਪਰ ਜਿਹੜੇ ਸਤਿਗੁਰਾਂ ਦੇ ਨਿਕਟ ਮਿਰਤੀ ਪ੍ਰੇਮ ਵਾਲੇ ਸਿੱਖ ਨੇ ਭਾਈ ਜੋਧ ਰਾਏ ਜੀ ਭਾਈ ਭਾਨਾ ਜੀ ਸਲੇਮ ਸ਼ਾਹ ਜੀ ਵਰਗੇ ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹੀ ਇੱਥੇ ਠਹਿਰੇ ਨੇ ਚਰਚਾ ਕਰਦੇ ਨੇ ਸਤਿਗੁਰਾਂ ਦੀ ਸੰਗਤ ਕਰਕੇ ਮਹਾਰਾਜ ਜੀ ਦਾ ਉਪਦੇਸ਼ ਸੁਣਦੇ ਨੇ ਆਤਮਕ ਗਿਆਨ ਨੂੰ ਪ੍ਰਾਪਤ ਕਰਕੇ ਆਤਮਕ ਗਿਆਨ ਦੇ ਰਸ ਵਿਚ ਆਪਣੀ ਸੁਰਤ ਨੂੰ ਜੋੜ ਕੇ ਆਨੰਦਿਤ ਹੋ ਰਹੇ ਨੇ ਰਿਧੀਆਂ ਸਿੱਧੀਆਂ ਆਈਆਂ ਨੇ ਪਰ ਉਹਨਾਂ ਰਿਧੀਆਂ ਸਿੱਧੀਆਂ ਦਾ ਤਿਆਗ ਕਰਕੇ ਨੇ ਗੁਰਮੁਖਾਂ ਨੇ ਜੜ ਨੂੰ ਜੜਨ ਦੀ ਅਵਸਥਾ ਧਾਰਨ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ ਇਹੋ ਜਿਹੇ ਮਹਾਨ ਗੁਰੂ ਕੇ ਸਿੱਖ ਨੇ ਜਿਹੜੇ ਜੜ ਨੂੰ ਜੜ ਕੇ ਸਤਿਗੁਰਾਂ ਦੀ ਮਰਜ਼ੀ ਅਨੁਸਾਰ ਵਿਚਰਦੇ ਨੇ ਔਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਜਸ ਜਿੱਥੇ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ ਵਿਚ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਵਡਿਆਈ ਸਤਿਗੁਰਾਂ ਦਾ ਸੁਜਸ ਗਾਇਨ ਕਰਦੇ ਹਨ ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਦੀਨ ਦਿਆਲ ਕਿਰਪਾ ਮਿਲ ਭਗਤ ਵਸਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੁਇਰਾ ਗੁਰੂ ਸਭਾ ਜਿਰੇ ਗੁਰੂ ਸਭ ਸਮਾਵੇ ਸ਼ਬਦ ਸੁਣੈ ਵਿਚ ਲਾਗ
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਦੀਵਾਨ ਵਿਚ ਸੱਜ ਕੇ ਬੈਠਦੇ ਨੇ ਹਰ ਇਕ ਮਾਈ ਭਾਈ ਦੇ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਕਰਤਾਰ ਨਿਹਾਲ ਕਰਦੇ ਨੇ ਬਹੁਤ ਸਾਰੇ ਸਿੱਖ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਰਾਗੀ ਸਿੰਘਾਂ ਪਾਸੋਂ ਰਾਗੀ ਸਿੱਖਾਂ ਪਾਸੋਂ ਗੁਰਬਾਣੀ ਦਾ ਕੀਰਤਨ ਰਾਗ ਵਿਚ ਸਰਵਣ ਕਰਦੇ ਹਨ ਖਾਲਸਾ ਜੀ ਪੁਰਾਤਨ ਕੀਰਤਨ ਤੇ ਅੱਜ ਕੱਲ੍ਹ ਦਾ ਜਿਹੜਾ ਨਵੀਨ ਕੀਰਤਨ ਹੈ ਇਹਦੇ ਵਿਚ ਬਹੁਤ ਫਰਕ ਆ ਚੁੱਕਾ ਹੈ ਅੱਜ ਜਿਹੜਾ ਕੀਰਤਨ ਕੀਰਤਨੀਏ ਸਿੰਘ ਕਰਦੇ ਨੇ ਜਾਂ ਪੁਰਾਤਨ ਸਮਿਆਂ ਦੇ ਜਿਹੜਾ ਕੀਰਤਨ ਹੁੰਦਾ ਸੀ ਉਹਦੇ ਵਿਚ ਜਮੀਨ ਅਸਮਾਨ ਦਾ ਫਰਕ ਹੈ
ਭਾਈ ਬਖਸ਼ੀਸ਼ ਸਿੰਘ ਜੀ ਵਰਗੇ ਰਾਗੀ ਸਿੰਘਾਂ ਦੀਆਂ ਕੈਸਟਾਂ ਮਿਲਦੀਆਂ ਨੇ ਉਨ੍ਹਾਂ ਦਾ ਕੀਰਤਨ ਸੁਣੀਏ ਤੇ ਅੱਜ ਦੇ ਨਵੇਂ ਰਾਗੀ ਸਿੰਘਾਂ ਦਾ ਕੀਰਤਨ ਸੁਣੀਏ ਤੇ ਉਹਦੇ ਵਿਚ ਹੀ ਬੜਾ ਫਰਕ ਹੈ ਕਿਉਂਕਿ ਨਵੀਨਤਾ ਦੇ ਯੁੱਗ ਦੇ ਅੰਦਰ ਜਿਹੜੀ ਸੰਗੀਤ ਦੀ ਪਰਿਭਾਸ਼ਾ ਹੈ ਜਾਂ ਗੁਰਮਤਿ ਸੰਗੀਤ ਦੀ ਪਰਿਭਾਸ਼ਾ ਹੈ ਉਹ ਬਦਲ ਕੇ ਰੱਖ ਦਿੱਤੀ ਗਈ ਹੈ ਪੁਰਾਣੇ ਸਿੰਘ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਜਦੋਂ ਗੁਰਬਾਣੀ ਦਾ ਗਾਇਨ ਕਰਦੇ ਨੇ ਉਹ ਰਾਗਾਂ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਨੇ ਰਾਗ ਪ੍ਰਧਾਨ ਜਿਹੜੇ ਸਤਿਗੁਰਾਂ ਦੀ ਗੁਰਮਤਿ ਸੰਗੀਤ ਦੇ ਰਾਗ ਨੇ ਗੁਰਬਾਣੀ ਦੇ ਰਾਗ ਨੇ ਉਨ੍ਹਾਂ ਰਾਗਾਂ ਦੇ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਸਨ ਤੇ ਅੱਜ ਕੱਲ ਕਿਉਂਕਿ ਉਨ੍ਹਾਂ ਰਾਗਾਂ ਵਿਚ ਮਿਹਨਤ ਬੜੀ ਕਰਨੀ ਪੈਂਦੀ ਹੈ ਇਕ ਇਕ ਸੁਰ ਦੀ ਸਾਧਨਾ ਕਈ ਕਈ ਘੰਟਿਆਂ ਤੱਕ ਕਈ ਕਈ ਦਿਨਾਂ ਤੇ ਕਈ ਕਈ ਮਹੀਨਿਆਂ ਤੱਕ ਕਰਨੀ ਪੈਂਦੀ ਅੱਜ ਕੱਲ ਹੁੰਦਾ ਵੀ 2 ਸਾਲ ਦਾ 3 ਸਾਲ ਦਾ ਕੋਰਸ ਹੁੰਦਾ ਉਹਦੇ ਵਿਚ ਹੀ ਜਿਹੜੇ ਮੋਟੇ ਮੋਟੇ ਜੇ ਰੀਤਾਂ ਹਨ ਜਾਂ ਨਵੇਂ ਰਾਗਾਂ ਦੀਆਂ ਜਾਂ ਨਵੇਂ ਗੀਤਾਂ ਦੇ ਟੂਨਾਂ ਦੇ ਉੱਤੇ ਹੀ ਰੀਤਾਂ ਬਣਾ ਕੇ ਉਹ ਸਿਖਾ ਦਿੰਦੇ ਨੇ ਵੀ ਚਲੋ ਜਾ ਕੇ ਕੀਰਤਨ ਕਰੋ ਪਰ ਜੇ ਰਾਗ ਵਿਦਿਆ ਸਿੱਖਣੀ ਹੋਵੇ ਉਹਦੇ ਵਾਸਤੇ ਕੋਈ ਚੰਡੇ ਹੋਏ ਉਸਤਾਦ ਚਾਹੀਦੇ ਨੇ ਵਿਦਵਾਨ ਰਾਗੀ ਚਾਹੀਦੇ ਨੇ ਜਿਨ੍ਹਾਂ ਕੋਲੋਂ ਰਾਗ ਵਿਦਿਆ ਨੂੰ ਗ੍ਰਹਿਣ ਕਰਕੇ ਫਿਰ ਉਨ੍ਹਾਂ ਰਾਗਾਂ ਦਾ ਅਭਿਆਸ ਕੀਤਾ ਜਾਂਦਾ ਔਰ ਸਾਲਾਂ ਬੱਧੀ ਸਮਾਂ ਬੀਤ ਜਾਂਦਾ ਇਸ ਕਰਕੇ ਇਹਦੀ ਅੱਜ ਬਹੁਤ ਜ਼ਿਆਦਾ ਲੋੜ ਹੈ ਪੁਰਾਤਨ ਗੁਰਮਤਿ ਸੰਗੀਤ ਨੂੰ ਪ੍ਰਚਲਿਤ ਕਰਨ ਦੀ ਕਈ ਸੰਸਥਾਵਾਂ ਕਈ ਵਿਦਵਾਨ ਇਸ ਪਾਸੇ ਧਿਆਨ ਦੇ ਵੀ ਰਹੇ ਨੇ ਹੁਣ ਕਿ ਤਾਂ ਜੋ ਪੁਰਾਤਨ ਲਹਿਜੇ ਦੇ ਨਾਲ ਉਸੇ ਢੰਗ ਨਾਲ ਉਹ ਕੀਰਤਨ ਕੀਤਾ ਜਾਏ ਖੈਰ ਇੱਥੇ ਜਿਹੜਾ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ ਇਹ ਕੀਰਤਨ ਗੁਰਮਤਿ ਰਾਗਾਂ ਵਿੱਚ ਹੁੰਦਾ ਹੈ। ਰਾਗਾਂ ਦੇ ਵਿੱਚ ਗੁਰੂ ਕੇ ਰਾਗੀ ਸਿੱਖ ਕੀਰਤਨ ਕਰਦੇ ਨੇ, ਜਿਸ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਸੁਣਦੇ ਹਨ।
ਜਿਨਤੇ ਮਨ ਪਾਵਨ ਬਣੈ ਉਪਜੈ ਪ੍ਰਭ ਅਨੁਰਾਗ।
ਕੀਰਤਨ ਹੈ ਰਾਗਾਂ ਦੇ ਵਿੱਚ, ਜੇ ਜਿਸ ਨੂੰ ਸੁਣ ਕੇ ਮਨ ਪਵਿੱਤਰ ਹੋ ਜਾਂਦਾ, ਮਨ ਪਾਵਨ ਹੋ ਜਾਂਦਾ ਹੈ ਔਰ ਪਰਮਾਤਮਾ ਪ੍ਰਤੀ ਹਿਰਦੇ ਚ ਅਨੁਰਾਗ ਪੈਦਾ ਹੁੰਦਾ ਕੀਰਤਨ ਸੁਣ ਕੇ। ਜਦੋਂ ਰਾਗ ਵਿਚ ਕੀਰਤਨ ਕੀਤਾ ਜਾਂਦਾ, ਭਾਈ ਬਲਵੀਰ ਸਿੰਘ ਜੀ ਵਰਗੇ ਕੀਰਤਨੀਏ ਅੱਜ ਵੀ ਜਦੋਂ ਕੀਰਤਨ ਕਰਦੇ ਨੇ ਕਮਾਲ ਹੋ ਜਾਂਦਾ, ਚਿੱਤ ਕਰਦਾ ਵੀ ਘੰਟਿਆਂ ਬੱਧੀ ਬਹਿ ਕੇ ਚੌਂਕੜਾ ਮਾਰ ਕੇ ਸੁਣੀ ਜਾਈਏ। ਤੋ ਰਾਗ ਦੇ ਵਿਚ ਜਦੋਂ ਕੋਈ ਕੀਰਤਨੀਏ ਕੀਰਤਨ ਕਰਦੇ ਨੇ ਤੇ ਸੁਣਨ ਵਾਲੇ ਸਿੱਖਾਂ ਦੇ ਹਿਰਦਿਆਂ ਵਿਚ ਜਿੱਥੇ ਪਵਿੱਤਰਤਾ ਆਉਂਦੀ ਹੈ, ਮਨ ਨਿਰਮਲ ਹੁੰਦਾ, ਉਥੇ ਉਨ੍ਹਾਂ ਦੇ ਹਿਰਦਿਆਂ ਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਤੀ ਅਨੁਰਾਗ ਪੈਦਾ ਹੁੰਦਾ ਹੈ।
ਕਿਉ ਪਈ ਭਗਤ ਗਿਆਨ ਬੈਰਾਗ ਵਿਵੇਕ।
ਭਗਤੀ ਗਿਆਨ ਵੈਰਾਗ ਤੇ ਵਿਵੇਕ ਇਹ ਚਾਰ ਸਾਧਨ ਨੇ ਮੁਕਤੀ ਦੇ। ਇਹਨਾਂ ਚਾਰਾਂ ਸਾਧਨਾਂ ਤੋਂ ਇਲਾਵਾ ਪੰਜਵਾਂ ਕੋਈ ਸਾਧਨ ਨਹੀਂ ਮੁਕਤੀ ਦਾ, ਇਹੀ ਚਾਰ ਸਾਧਨ ਨੇ ਭਗਤੀ ਗਿਆਨ ਵੈਰਾਗ ਤੇ ਵਿਵੇਕ, ਇਹ ਜਿਹੜੇ ਚਾਰ ਸਾਧਨ ਹਨ ਮੁਕਤੀ ਦੇ।
ਨਿਗੁਣ ਸਗੁਣ ਕੀ ਆਤਮ ਟੇਕ।
ਔਰ ਨਿਰਗੁਣ ਤੇ ਸਰਗੁਣ ਦੀ ਜਿਹੜੀ ਆਤਮਾ ਦੀ ਟੇਕ, ਨਿਰਗੁਣ ਤੇ ਸਰਗੁਣ ਦਾ ਜੋ ਮੂਲ ਇੱਕ ਆਤਮਾ ਹੈ।
ਇਤਿਆਦਿਕ ਚਰਚਾ ਸੰਗ ਭਾਨੇ ਸੁਨਤ ਜੋਧ ਸਤਿਗੁਰ ਬਖਾਨੇ।
ਆਦਿਕ ਜਿਹੜੀ ਚਰਚਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿਚ ਹੁੰਦੀ, ਭਾਈ ਭਾਨਾ ਜੀ ਭਾਈ ਜੋਧ ਰਾਏ ਜੀ ਵਰਗੇ ਸਿੱਖ ਇਹ ਚਰਚਾ ਕਰਦੇ ਨੇ, ਜਾਂ ਭਗਤੀ ਦੀ ਗਿਆਨ ਦੀ ਵਿਵੇਕ ਦੀ ਵੈਰਾਗ ਦੀ, ਫਿਰ ਨਿਰਗੁਣ ਤੇ ਸਰਗੁਣ ਦਾ ਜਿਹੜਾ ਮੂਲ ਇੱਕ ਆਤਮਾ ਹੈ ਇਹਦੀ ਚਰਚਾ ਸਤਿਗੁਰਾਂ ਦੇ ਦਰਬਾਰ ਵਿਚ ਮਹਾਰਾਜ ਜੀ ਦੇ ਨਾਲ ਭਾਈ ਭਾਨਾ ਜੀ ਔਰ ਭਾਈ ਭਾਨਾ ਜੀ ਤੋਂ ਇਲਾਵਾ ਜੋਧ ਰਾਏ ਜੀ ਆਦਿਕ ਸਿੱਖ ਕਰਦੇ ਹਨ।
ਰੂਪੇ ਆਦਿਕ ਸਿੱਖ ਬਹੁਤ ਸੁਣੈ।
ਔਰ ਭਾਈ ਰੂਪ ਚੰਦ ਜੀ ਵਰਗੇ ਬਹੁਤ ਸਾਰੇ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਵਿਚ ਇਸ ਬ੍ਰਹਮ ਚਰਚਾ ਨੂੰ ਸੁਣਦੇ ਹਨ। ਜਦੋਂ ਇਹ ਬ੍ਰਹਮ ਚਰਚਾ ਹੁੰਦੀ, ਸਤਿਗੁਰੂ ਜੀ ਭਾਈ ਭਾਨਾ ਜੀ ਦੇ ਨਾਲ ਏਦਾਂ ਦੀ ਬ੍ਰਹਮ ਚਰਚਾ ਕਰਦੇ ਨੇ ਤੇ ਭਾਈ ਰੂਪ ਚੰਦ ਜੀ ਵਰਗੇ ਜਿਹੜੇ ਸਿੱਖ ਨੇ ਉਹ ਬੜੇ ਪਿਆਰ ਨਾਲ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਇਸ ਬ੍ਰਹਮ ਚਰਚਾ ਨੂੰ ਸੁਣਦੇ ਹਨ।
ਔਰ
ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਗੁਰੂ ਕੇ ਸਿੱਖ ਧਾਰਨ ਕਰਦੇ ਹਨ।
ਸਤ ਸੰਗਤ ਕੀ ਪੰਗਤ ਹੋਤ।
ਸੰਗਤ ਦੀ ਪੰਗਤ ਹੁੰਦੀ ਹੈ, ਸਤ ਸੰਗਤ ਦੀ ਪੰਗਤ ਲੱਗਦੀ ਹੈ।
ਬ੍ਰਹਮ ਗਿਆਨ ਤੋਰਦਾ ਉਦੋਤ।
ਉਹਨਾਂ ਗੁਰਸਿੱਖਾਂ ਦੇ ਹਿਰਦਿਆਂ ਵਿਚ ਬ੍ਰਹਮ ਗਿਆਨ ਉਦੋਤ ਹੁੰਦਾ, ਬ੍ਰਹਮ ਗਿਆਨ ਪ੍ਰਗਟ ਹੁੰਦਾ ਜਿਹੜੇ ਗੁਰਸਿੱਖ ਸਤਿਗੁਰਾਂ ਦੀ ਸੰਗਤ ਕਰਦੇ ਨੇ, ਮਹਾਰਾਜ ਜੀ ਦੀ ਸੰਗਤ ਕਰਕੇ ਗੁਰੂ ਕਾ ਉਪਦੇਸ਼ ਸੁਣਦੇ ਨੇ, ਮਹਾਰਾਜ ਜੀ ਦੇ ਬਚਨ ਸੁਣਦੇ ਨੇ, ਉਨ੍ਹਾਂ ਦੇ ਹਿਰਦਿਆਂ ਵਿਚ ਫਿਰ ਬ੍ਰਹਮ ਗਿਆਨ ਉਦੋਤ ਹੁੰਦਾ ਹੈ।
ਮੁਕਤੇ ਉਚਿਤ ਨਰ ਭਏ ਅਨੇਕ।
ਇੱਦਾਂ ਬਹੁਤ ਸਾਰੇ ਨਰ ਬਹੁਤ ਸਾਰੇ ਮਨੁੱਖ ਮੁਕਤੀ ਦੇ ਉਚਿਤ ਹੋ ਗਏ ਨੇ, ਬਹੁਤ ਸਾਰੇ ਲੋਕਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ ਜਾਂ ਮੋਕਸ਼ ਦੇ ਮੁਕਤੀ ਦੇ ਅਧਿਕਾਰੀ ਬਣ ਗਏ ਹਨ।
ਗੁਰ ਪ੍ਰਤਾਪ ਤੇ ਪਾਏ ਵਿਵੇਕ।
ਸਤਿਗੁਰਾਂ ਦੇ ਪ੍ਰਤਾਪ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਵਿਵੇਕ ਦੀ ਪ੍ਰਾਪਤੀ ਹੋ ਗਈ ਹੈ, ਮਹਾਰਾਜ ਜੀ ਦੀ ਕਲਾ ਵਰਤਦੀ ਹੈ ਤੇ ਸਤਿਗੁਰਾਂ ਦੀ ਕਲਾ ਨਾਲ ਬਹੁਤ ਸਾਰੇ ਸਿੱਖਾਂ ਨੂੰ ਵਿਵੇਕ ਮਿਲਿਆ। ਵਿਵੇਕ ਕੀ ਹੈ? ਵਿਵੇਕ ਦਾ ਅੱਖਰੀ ਅਰਥ ਹੈ ਬਿਬ ਜਮਾ ਏਕ। ਬਿਬ ਨਾਮ ਹੈ ਦੋ ਦਾ, ਦੋ ਦਾ ਤਿਆਗ ਕਰਕੇ ਇੱਕ ਨੂੰ ਗ੍ਰਹਿਣ ਕਰ ਲੈਣਾ, ਉਹਨੂੰ ਕਹਿੰਦੇ ਨੇ ਵਿਵੇਕ, ਯਾਨੀ ਕਿ ਵਿਚਾਰ। ਵਿਚਾਰ ਕੀ ਹੈ? ਸੱਚ ਕੀ ਹੈ ਤੇ ਝੂਠ ਕੀ ਹੈ ਇਹਦੀ ਵਿਚਾਰ ਕਰਨੀ, ਆਤਮ ਤੇ ਅਨਾਤਮ ਦੀ ਵਿਚਾਰ ਕਰਕੇ ਆਤਮਾ ਨੂੰ ਗ੍ਰਹਿਣ ਕਰ ਲੈਣਾ ਔਰ ਅਨਾਤਮ ਦਾ ਤਿਆਗ ਕਰ ਦੇਣਾ, ਇਹਨੂੰ ਵਿਵੇਕ ਕਹਿੰਦੇ ਹਨ। ਐਸਾ ਵਿਵੇਕ ਗੁਰੂ ਸਾਹਿਬ ਦੇ ਪ੍ਰਤਾਪ ਨਾਲ ਬਹੁਤ ਸਾਰੇ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ।
ਬੀਤੀ ਸਰਦ ਇਮ੍ਰਿਤ ਪੁਨੇ ਆਏ ਤਾਰਾ ਪਰੈ ਜਗਤੀ ਅਧਿਕਾਏ।
ਖਾਲਸਾ ਜੀ, ਅੱਸੂ ਤੇ ਕੱਤੇ ਦਾ ਮਹੀਨਾ ਬਤੀਤ ਹੋਇਆ, ਯਾਨੀ ਕਿ ਅੱਸੂ ਕੱਤੇ ਦਾ ਜਿਹੜਾ ਮਹੀਨਾ ਇਹਨੂੰ ਸਰਦ ਰੁੱਤ ਕਹਿੰਦੇ ਨੇ। ਇਸ ਤੋਂ ਅੱਗੇ ਫਿਰ ਜਿਹੜਾ ਮੱਗਰ ਪੋਹ ਦਾ ਮਹੀਨਾ ਹੈ, ਇਹ ਜਿਹੜੇ ਮਹੀਨੇ ਨੇ ਹਿਮ ਰੁੱਤ ਦੇ ਨੇ, ਬਹੁਤ ਜ਼ਿਆਦਾ ਕੜਾਕੇ ਦੀ ਸਰਦੀ ਹੁੰਦੀ ਇਹਨਾਂ ਮਹੀਨਿਆਂ ਚ। ਕਹਿੰਦੇ ਏਦਾਂ ਸਰਦ ਰੁੱਤ ਬੀਤੀ ਹੈ, ਔਰ ਸਰਦ ਰੁੱਤ ਤੋਂ ਬਾਅਦ ਹਿਮ ਰੁੱਤ ਆ ਗਈ ਹੈ, ਯਾਨੀ ਕਿ ਮੱਗਰ ਦਾ ਪੋਹ ਦਾ ਮਹੀਨਾ ਆ ਗਿਆ ਹੈ।
ਕੀਰਤਪੁਰੀ ਸਤਗੁਰ ਬਾਸੇ,
ਬਹੁਤ ਜ਼ਿਆਦਾ ਪਾਲਾ ਪੈ ਰਿਹਾ, ਠੰਡ ਬਹੁਤ ਜ਼ਿਆਦਾ, ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ, ਕਿਉਂਕਿ ਸੁਭਾਵਕ ਹੈ ਕੀਰਤਪੁਰ ਸਾਹਿਬ ਦੇ ਇਲਾਕੇ ਚ ਪਹਾੜੀ ਇਲਾਕਾ ਹੋਣ ਕਰਕੇ ਠੰਡ ਵੀ ਉੱਥੇ ਉਸ ਇਲਾਕੇ ਚ ਜ਼ਿਆਦਾ ਪੈਂਦੀ, ਸਰਦੀ ਜ਼ਿਆਦਾ ਪੈਂਦੀ ਹੈ। ਕਹਿੰਦੇ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਨਗਰ ਹੀ ਨਿਵਾਸ ਰੱਖਿਆ, ਕੀਰਤਪੁਰ ਸਾਹਿਬ ਹੀ ਮਹਾਰਾਜ ਜੀ ਨੇ ਰਹਿਣਾ ਕੀਤਾ ਹੈ।
ਭਏ ਸ਼ਾਂਤ ਚਿੱਤ ਸੁਜਸ ਪ੍ਰਕਾਸ਼ੇ,
ਗੁਰੂ ਜੀ ਸ਼ਾਂਤ ਚਿੱਤ ਨੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਐਨ ਬਿਲਕੁਲ ਠੰਡਾ ਠਾਰ ਸ਼ੀਤਲ ਹੈ, ਸ਼ਾਂਤ ਚਿੱਤ ਹੈ, ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਸੁਜਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਚਾਰਾਂ ਪਾਸੇ ਪ੍ਰਕਾਸ਼ਮਾਨ ਹੋਈ ਹੈ।
ਸ਼ਤਰ ਤੁਰਕ ਲੱਖੋਂ ਰਣ ਮਾਰੇ, ਅਰੇ ਆਏ ਸਗਰੇ ਸੁਹਾਰੇ।
ਹਜ਼ਾਰਾਂ ਦੀ ਗਿਣਤੀ ਚ ਸ਼ਤਰੂ ਤੁਰਕ, ਲੱਖਾਂ ਦੀ ਗਿਣਤੀ ਵਿਚ ਜਿਹੜੇ ਜੰਗ ਦੇ ਮੈਦਾਨ ਚ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਆਏ, ਮਹਾਰਾਜ ਜੀ ਨੇ ਉਨ੍ਹਾਂ ਸਾਰਿਆਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਇਹ ਸੁਜਸ ਛੇਵੇਂ ਪਾਤਸ਼ਾਹ ਦੀ, ਇਹ ਵਡਿਆਈ ਹਰ ਜਗ੍ਹਾ ਤੇ ਉਜਾਗਰ ਹੋ ਰਹੀ ਹੈ। ਕਹਿੰਦੇ ਵੇਖੋ ਜੀ, ਹਜ਼ਾਰਾਂ ਦੀ ਗਿਣਤੀ ਚ ਬੜੇ ਬੜੇ ਵੱਡੇ ਗਿਲਜੇ ਪਠਾਨ ਮੁਗਲ ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਬੜੇ ਦਲੇਰ ਬੜੇ ਬਹਾਦਰ ਕਹਾਉਂਦੇ ਸਨ, ਉਹ ਆਏ ਪਰ ਆ ਕੇ ਜੰਗ ਦੇ ਮੈਦਾਨ ਚ ਉਨ੍ਹਾਂ ਨੂੰ ਸਤਿਗੁਰਾਂ ਦੇ ਸਾਹਮਣੇ ਹਾਰ ਪਖਾਣੀ ਪਈ, ਉਨ੍ਹਾਂ ਸਾਰਿਆਂ ਨੂੰ ਹਾਰਨਾ ਪਿਆ।
ਹਰਿਆਰ ਰਾਏ ਸੰਗ ਬੋਲੇ ਹੋ,
ਸਤਿਗੁਰਾਂ ਦੀ ਵਡਿਆਈ ਹੁੰਦੀ ਹੈ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨਾਲ ਬੜਾ ਪਿਆਰ ਕਰਦੇ, ਛੇਵੇਂ ਪਾਤਸ਼ਾਹ ਦਾ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਸਨੇਹ ਹੈ, ਬਹੁਤ ਹੀ ਜ਼ਿਆਦਾ ਪਿਆਰ ਹੈ।
ਮਿਰਦੁਲ ਬਾਕ ਤੇ ਕਰਤੇ ਅੱਛੇ,
ਔਰ ਬੜੇ ਮਿਰਦਲ ਮਿੱਠੇ ਕੋਮਲ ਜੇ ਬਚਨ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਕਰਦੇ ਨੇ, ਜਿਹੜੇ ਸਾਰਿਆਂ ਨੂੰ ਭਲੇ ਲੱਗਦੇ ਨੇ, ਚੰਗੇ ਲੱਗਦੇ ਨੇ।
ਇਸ ਦਿਨ ਨਿਜ ਸਮੀਪ ਹੀ ਰੱਖੈ,
ਰਾਤ ਦਿਨ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਛੇਵੇਂ ਪਾਤਸ਼ਾਹ ਆਪਣੇ ਨਾਲ ਹੀ ਰੱਖਦੇ ਨੇ, ਜੇ ਦਿਨੇ ਤੇ ਦਿਨੇ ਵੀ ਸਤਿਗੁਰੂ ਜੀ ਨਾਲ ਹੀ ਰੱਖਦੇ ਗੁਰੂ ਹਰ ਰਾਏ ਸਾਹਿਬ ਨੂੰ, ਜਦੋਂ ਰਾਤ ਨੂੰ ਆਰਾਮ ਕਰਦੇ ਨੇ ਤੇ ਰਾਤ ਨੂੰ ਵੀ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਆਪਣੇ ਨੇੜੇ ਹੀ ਰੱਖਦੇ ਨੇ, ਰਾਤ ਦਿਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਨਾਲ ਰੱਖਦੇ ਨੇ ਗੁਰੂ ਹਰਗੋਬਿੰਦ ਜੀ।
ਪ੍ਰਿਥਕ ਹੋਣ ਕੋ ਕਮੋ ਨਾ ਕਾਂਖੈ,
ਕਦੇ ਵੀ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਆਪਣੇ ਤੋਂ ਵੱਖਰਾ ਨਹੀਂ ਕਰਦੇ, ਨਾ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਕਰਦਾ ਉਨ੍ਹਾਂ ਨੂੰ ਵੱਖਰਿਆਂ ਕਰਨ ਦਾ, ਹਰ ਵੇਲੇ ਆਪਣੇ ਨਾਲ ਰੱਖਦੇ ਹਨ।
ਸਦਨ ਥਿਰੈ ਤੋਂ ਬੈਠੇ ਤੀਰ,
ਸਤਿਗੁਰੂ ਜੀ ਆਪਣੇ ਘਰ ਬਹਿੰਦੇ ਨੇ ਮਹਿਲਾਂ ਵਿਚ ਆ ਕੇ, ਤੇ ਤਾਂ ਵੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਨਾਲ ਬਿਠਾਉਂਦੇ ਹਨ।
ਕਰ ਚੜੈ ਕਬੈ ਗੁਰ ਤੀਰ,
ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਨੂੰ ਜਾਂਦੇ ਨੇ ਜੰਗਲ ਵੱਲ ਨੂੰ, ਗਰੀਬ ਨਵਾਜ ਪਾਤਸ਼ਾਹ ਬਾਹਰ ਨੂੰ ਸੈਰ ਕਰਨ ਵਾਸਤੇ ਜਾਂਦੇ ਹਨ,
ਹਾਏ ਚੜਾਏ ਕਰ ਸੰਗ ਲਿਜਾਵੇ,
ਤਾਂ ਵੀ ਗੁਰੂ ਹਰ ਰਾਏ ਸਾਹਿਬ ਨੂੰ ਘੋੜੇ ਤੇ ਸਵਾਰ ਕਰਕੇ ਨਾਲ ਲੈ ਕੇ ਜਾਂਦੇ, ਜੇ ਬਾਹਰ ਜਾਂਦੇ ਨੇ ਤੇ ਤਾਂ ਵੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਨਾਲ ਹੀ ਲੈ ਕੇ ਜਾਂਦੇ ਹਨ।
ਦੇਵਕਾ ਚੜੈ ਤਾਂ ਸਾਥ ਚੜਾਵੇ,
ਜੇ ਸਤਿਗੁਰੂ ਜੀ ਪਾਲਕੀ ਚ ਬਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਲਕੀ ਚ ਬਹਿ ਕੇ ਜਾਂਦੇ ਨੇ, ਤੇ ਫਿਰ ਗੁਰੂ ਹਰ ਰਾਏ ਸਾਹਿਬ ਨੂੰ ਆਪਣੇ ਨਾਲ ਪਾਲਕੀ ਦੇ ਵਿਚ ਬਿਠਾਉਂਦੇ ਨੇ, ਆਪਣੇ ਨਾਲ ਪਾਲਕੀ ਦੇ ਵਿਚ ਬਿਠਾ ਕੇ ਲਿਜਾਂਦੇ ਹਨ।
ਸਤਦਰਵਕੂਲ ਸੈਲ ਕੋ ਜਾਏ,
ਸਤਲੁਜ ਦਰਿਆ ਦੀ ਸੈਰ ਕਰਨ ਵਾਸਤੇ ਮਹਾਰਾਜ ਜੀ ਦੂਰ ਦੂਰ ਤੱਕ ਜਾਂਦੇ ਨੇ। ਹੁਣ ਸਤਿਗੁਰੂ ਜੀ ਸ਼ਿਕਾਰ ਨਹੀਂ ਖੇਡਦੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਇਤਨੇ ਜ਼ਿਆਦਾ ਦਿਆਲੂ ਕਿਰਪਾਲੂ ਸੁਭਾਅ ਵਾਲੇ ਹੋ ਗਏ ਨੇ, ਇੱਥੇ ਆ ਕੇ ਮਹਾਰਾਜ ਜੀ ਨੇ ਸ਼ਿਕਾਰ ਖੇਡਣਾ ਛੱਡ ਦਿੱਤਾ, ਇਸ ਕਰਕੇ ਸਤਿਗੁਰੂ ਜੀ ਸਿਰਫ ਹੁਣ ਸੈਰ ਹੀ ਕਰਨ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ, ਕਦੇ ਰਥ ਤੇ ਸਵਾਰ ਹੋ ਕੇ, ਕਦੇ ਪਾਲਕੀ ਚ ਬੈਠ ਕੇ ਸਤਲੁਜ ਦਰਿਆ ਦੇ ਕੰਢੇ ਕੰਢੇ ਦੂਰ ਦੂਰ ਤੱਕ ਸੈਰ ਕਰਦਿਆਂ ਨਿਕਲ ਜਾਂਦੇ ਨੇ।
ਕੈ ਸੈਲਨ ਕੇ ਸਿਖਰ ਚਿਦਾਏ,
ਕਈ ਵਾਰ ਸਤਿਗੁਰੂ ਜੀ ਪਹਾੜਾਂ ਦੀਆਂ ਚੋਟੀਆਂ ਤੇ ਜਾ ਚੜਦੇ, ਪਹਾੜੀ ਇਲਾਕਾ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ, ਤੋ ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜਾਂ ਦੇ ਸਿਖਰਾਂ ਤੇ ਜਾ ਚੜਦੇ ਹਨ।
ਕੀਰਤ ਕਮਹੋ ਕੰਦਰਾ ਵਿਚਰਤ,
ਕਦੇ ਪਹਾੜਾਂ ਦੀਆਂ ਕੰਦਰਾਂ ਵੇਖਦੇ ਨੇ, ਜਿਹੜੀਆਂ ਪਹਾੜਾਂ ਦੀਆਂ ਗੁਫਾਵਾਂ ਨੇ, ਕੰਦਰਾਂ ਨੇ, ਉਹਨਾਂ ਕੰਦਰਾਂ ਦੇ ਵਿਚ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਗੁਰੂ ਹਰਿ ਰਾਏ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਕੰਦਰਾਂ ਵਿਚ ਜਾ ਵੜਦੇ ਨੇ।
ਸ੍ਰੀ ਹਰਿ ਰਾਏ ਸੰਗ ਰਹਿ ਜਿਤ ਕਿਤ,
ਗੱਲ ਕੀ ਜਿੱਥੇ ਕਿੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਨੇ, ਜਿੱਥੇ ਵੀ ਰਹਿੰਦੇ ਨੇ, ਜਿੱਥੇ ਵੀ ਬਹਿੰਦੇ ਨੇ, ਸ੍ਰੀ ਹਰਿ ਰਾਏ ਸਾਹਿਬ ਨੂੰ ਆਪਣੇ ਨਾਲ ਹੀ ਰੱਖਦੇ ਨੇ, ਹਰ ਜਗ੍ਹਾ ਤੇ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਨਾਲ ਰੱਖਦੇ ਨੇ, ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ।
ਸੁੰਦਰ ਬਸਤਰ ਅਨੇਕ ਪੈਰਾਂ ਮੈਂ,
ਬੜੇ ਬੜੇ ਸੋਹਣੇ ਕੱਪੜੇ, ਬੜੇ ਬੜੇ ਸੁੰਦਰ ਬਸਤਰ ਗਹਿਣੇ ਉਹ ਬਣਵਾ ਕੇ ਆਪਣੇ ਪੋਤਰੇ ਨੂੰ ਪਵਾਉਂਦੇ, ਕਹਿੰਦੇ ਸ੍ਰੀ ਹਰਿ ਰਾਏ ਸਾਹਿਬ ਨੂੰ ਆਹ ਬਸਤਰ ਪਵਾਓ, ਆਹ ਚੋਲਾ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਸਰੀਰ ਤੇ ਸਜਾਓ। ਇਹ ਤਾਂ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਦੇਖ ਰੇਖ ਵਿਚ ਸ੍ਰੀ ਹਰਿ ਰਾਏ ਸਾਹਿਬ ਦੀ ਪਰਵਰਿਸ਼ ਕਰਦੇ ਨੇ।
ਭਾਂਤ ਭਾਂਤ ਭੂਖਨ ਬਨਵਾ,
ਭਾਂਤ ਭਾਂਤ ਦੇ ਬੜੇ ਬੜੇ ਵਧੀਆ ਗਹਿਣੇ, ਸੋਹਣੇ ਕੜੇ, ਬੜੀਆਂ ਬੜੀਆਂ ਸੋਹਣੀਆਂ ਮੁੰਦੀਆਂ, ਬੜੇ ਬੜੇ ਸੁੰਦਰ ਸੋਨੇ ਦੇ ਗਹਿਣੇ ਬਣਵਾ ਬਣਵਾ ਕੇ ਪਾਉਂਦੇ ਨੇ।
ਪਹਿਰਾਵੇ ਕਰ ਪ੍ਰੇਮ ਕਨੇਰੇ, ਸ਼ੋਭਤ ਸ੍ਰੀ ਹਰਿ ਰਾਏ ਬਦੇਰੇ,
ਬੜੇ ਭਾਰੀ ਪ੍ਰੇਮ ਨਾਲ, ਬੜੀ ਭਾਰੀ ਗੂੜੀ ਪ੍ਰੀਤ ਦੇ ਨਾਲ ਸੋਹਣੇ ਸੋਹਣੇ ਬਸਤਰ, ਸੋਹਣੇ ਸ਼ਸਤਰ, ਸੋਹਣੇ ਗਹਿਣੇ ਉਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਆਪ ਆਪਣੇ ਸਾਹਮਣੇ ਪਵਾਉਂਦੇ ਨੇ, ਔਰ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਰੀਰ ਤੇ ਬੜੇ ਸੁੰਦਰ ਲੱਗਦੇ ਨੇ ਪਾਏ ਹੋਏ ਗਹਿਣੇ, ਸੋਹਣੇ ਬਸਤਰ ਸ਼ਸਤਰ ਉਹ ਬੜੇ ਸ਼ੋਭਨੀਕ ਹੁੰਦੇ ਹਨ।
ਸੂਰਜ ਮਲ ਬੈਠੇ ਬੋ ਪਾਸ,
ਸਤਿਗੁਰੂ ਜੀ ਦੇ ਸਪੁੱਤਰ ਨੇ ਬਾਬਾ ਸੂਰਜ ਮਲ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਤੋਂ ਛੋਟੇ ਸਨ ਬਾਬਾ ਸੂਰਜ ਮਲ ਜੀ, ਤੇ ਬਾਬਾ ਸੂਰਜ ਮਲ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਦਰਬਾਰ ਸਜਾਉਂਦੇ ਨੇ ਤੇ ਬਾਬਾ ਸੂਰਜ ਮਲ ਜੀ ਸਤਿਗੁਰਾਂ ਦੇ ਕੋਲ ਬਹਿੰਦੇ ਹਨ।
ਨਹੀਂ ਤਾਂ ਆਪਣੇ ਬਸੇ ਆਵਾਸ,
ਨਹੀਂ ਤਾਂ ਬਾਬਾ ਸੂਰਜ ਮਲ ਜੀ ਵੀ ਆਪਣੇ ਘਰ ਹੀ ਰਹਿੰਦੇ ਨੇ, ਮਹਿਲ ਵਿਚ ਹੀ ਰਹਿੰਦੇ ਹਨ।
ਕਬ ਕਬ ਆਵੇ ਤੇਗ ਬਹਾਦਰ, ਕਰੇ ਸਬਨ ਤੇ ਇਨਬੋ ਆਦਰ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸੁਭਾਅ ਸੀ ਉਹ ਬੜਾ ਵਿਰਕਤ ਸੀ, ਵੈਰਾਗੀ ਸੁਭਾਅ ਸੀ। ਹਰ ਵੇਲੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਵਿਰਾਗ ਚ ਹੀ ਰਹਿੰਦੇ ਸਨ, ਤੇ ਸਤਿਗੁਰੂ ਜੀ ਬਹੁਤਾ ਬਾਹਰ ਅੰਦਰ ਨਹੀਂ ਸੀ ਵਿਚਰਦੇ, ਆਪਣੇ ਆਸਣ ਤੇ ਹੀ ਰਹਿੰਦੇ ਸੀ ਨੌਵੇਂ ਪਾਤਸ਼ਾਹ। ਕਦੇ ਕਦੇ ਕਿਤੇ ਮਨ ਦੀ ਮੌਜ ਹੋਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ, ਤੇ ਕਹਿੰਦੇ ਜਦੋਂ ਦਰਸ਼ਨਾਂ ਨੂੰ ਆਉਂਦੇ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੋਂ ਉੱਠ ਕੇ ਨੌਵੇਂ ਪਾਤਸ਼ਾਹ ਦਾ ਸਤਿਕਾਰ ਕਰਦੇ ਸੀ।
ਸ੍ਰੀ ਅਕਾਲ,
ਉੱਠ ਕੇ ਗੱਦੀ ਤੋਂ ਸਤਿਕਾਰ ਕਰਦੇ, ਇੰਨਾ ਜ਼ਿਆਦਾ ਅਦਬ ਰੱਖਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ।
ਮੈਂ ਬੋਲੇ ਬੋ ਤਾਰੇ ਮੌਨ,
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲਦੇ ਨਹੀਂ ਸਨ, ਬਹੁਤ ਘੱਟ ਬੋਲਦੇ ਸੀ, ਕਦੇ ਕਿਤੇ ਸ਼ਬਦ ਬੋਲ ਦੇਣ ਤਾਂ ਬੋਲ ਦੇਣ, ਬਹੁਤਾ ਲੰਮਾ ਸਮਾਂ ਸਤਿਗੁਰੂ ਜੀ ਚੁੱਪ ਹੀ ਰਹਿੰਦੇ ਸੀ ਨੌਵੇਂ ਪਾਤਸ਼ਾਹ। ਇਹ ਵਿਰਾਗ ਦੀ ਇੱਕ ਅਵਸਥਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੈਰਾਗ ਦੇ ਇਸ ਪਰਮ ਆਨੰਦ ਵਿਚ ਟਿਕੇ ਰਹਿੰਦੇ ਨੇ, ਇਹ ਵੀ ਇਕ ਪ੍ਰਕਾਰ ਦੀ ਅਵਸਥਾ ਹੈ ਜਿੱਥੇ ਜਾ ਕੇ ਬੋਲਣ ਨੂੰ ਚਿੱਤ ਨਹੀਂ ਕਰਦਾ। ਗੁਰਬਾਣੀ ਦਾ ਮਹਾਂਵਾਕ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ ਕੀ ਬੋਲੀਏ। ਕਹਿੰਦੇ ਬੋਲਣ ਨਾਲ ਸੁਰਤ ਖਿੰਡ ਜਾਂਦੀ ਹੈ, ਸਾਡਾ ਚਿੱਤ ਕਰਦਾ ਅਸੀਂ ਰਾਮ ਦੇ ਨਾਮ ਚ ਹੀ ਆਪਣੀ ਸੁਰਤ ਜੋੜੀ ਰੱਖੀਏ, ਬੋਲੀਏ ਹੀ ਨਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹੁਤ ਹੀ ਘੱਟ ਬੋਲਦੇ ਨੇ, ਔਰ ਜਿਆਦਾ ਸਮਾਂ ਸਤਿਗੁਰੂ ਜੀ ਮੌਨ ਦੀ ਅਵਸਥਾ ਚ ਹੀ ਰਹਿੰਦੇ ਹਨ।
ਜਗ ਵਿਵਹਾਰ ਨ ਜਾਣੇ ਕੌਣ,
ਦੁਨੀਆਦਾਰੀ ਦਾ ਵਿਵਹਾਰ ਕੁਝ ਨੀ ਜਾਣਦੇ, ਕੌਣ ਆ ਰਿਹਾ ਕੌਣ ਜਾ ਰਿਹਾ, ਗੁਰਦੁਆਰੇ ਚ ਗੁਰੂ ਘਰ ਚ ਲੰਗਰ ਕਿਵੇਂ ਚੱਲ ਰਿਹਾ, ਆਮਦਨ ਕਿਵੇਂ ਹੋ ਰਹੀ ਹੈ, ਖਰਚ ਕਿਵੇਂ ਹੋ ਰਿਹਾ, ਇਹਦੇ ਵੱਲ ਖਿਆਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਜਗਤ ਦੇ ਕਿਸੇ ਵੀ ਵਿਵਹਾਰ ਵੱਲ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਕੋਈ ਧਿਆਨ ਨਹੀਂ।
ਅੰਤਰ ਬਿਰਤੀ ਮਸਤ ਕੀ ਨਿਆਏ,
ਦੀ ਅੰਤਰਮੁਖੀ ਬਿਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ, ਅੰਤਰਮੁਖੀ ਬਿਰਤੀ ਰੱਖਦੇ ਨੇ। ਮਸਤ ਕੀ ਨਿਆਏ, ਜਿਵੇਂ ਕੋਈ ਮਸਤ ਸਾਧੂ ਬੈਠਦਾ ਨਾ, ਉਸ ਮਸਤ ਸਾਧੂ ਦੇ ਸਮਾਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੰਤਰਮੁਖੀ ਬਿਰਤੀ ਹੈ, ਸਦਾ ਅੰਤਰ ਧਿਆਨ ਹੋਏ ਰਹਿੰਦੇ ਹਨ।
ਸਭ ਜਾਣੇ ਇਹ ਲਖੈ ਨਾ ਕਾਏ,
ਲੋਕ ਇਹ ਜਾਣਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਨੂੰ ਦੁਨੀਆਦਾਰੀ ਦਾ ਕੁਝ ਨਹੀਂ ਪਤਾ, ਕਿਉਂਕਿ ਸਤਿਗੁਰੂ ਜੀ ਦੁਨੀਆਦਾਰੀ ਵੱਲ ਖਿਆਲ ਹੀ ਨਹੀਂ ਰੱਖਦੇ, ਹਰ ਵੇਲੇ ਆਪਣੇ ਆਨੰਦ ਚ ਵਿਰਾਗ ਦੇ ਵਿਚ ਮਸਤ ਰਹਿੰਦੇ ਨੇ। ਤੇ ਲੋਕ ਇਹੀ ਜਾਣਦੇ ਨੇ, ਕਹਿੰਦੇ ਜੀ ਗੁਰੂ ਤੇਗ ਬਹਾਦਰ ਜੀ ਦੁਨੀਆਦਾਰੀ ਬਾਰੇ ਕੁਝ ਨਹੀਂ ਜਾਣਦੇ।
ਸ੍ਰੀ ਹਰਗੋਬਿੰਦ ਹੋਏ ਇਕਾਂਤ, ਕਿਦੋਂ ਬੁੱਤ ਨਰ ਮੈਂ ਭਗਵੰਤ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਵੇਂ ਇਕਾਂਤ ਚ ਬੈਠੇ ਹੋਣ ਤੇ ਭਾਵੇਂ ਬਹੁਤ ਸਾਰੀ ਸੰਗਤ ਵਿਚ ਬੈਠੇ ਹੋਣ, ਕਈ ਵਾਰੀ ਸਿੱਖਾਂ ਚ ਬੈਠੇ ਹੁੰਦੇ ਨੇ, ਕਈ ਵਾਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਇਕਾਂਤ ਵਿਚ ਬੈਠੇ ਹੁੰਦੇ ਨੇ।
ਬਾਸਰ ਬੀਸ ਪਚੀਸ ਨਿਖੈ, ਜਬ ਚਿਤ ਹੋਏ ਤਿਤ ਦਰਸ਼ਨ ਪਿਖੈ।
ਜਦੋਂ ਵੀ ਜਦੋਂ ਭਾਵੇਂ ਸਤਿਗੁਰੂ ਜੀ ਇਕਾਂਤ ਚ ਬੈਠੇ ਹੋਣ ਤੇ ਭਾਵੇਂ ਸੰਗਤ ਚ ਬੈਠੇ ਹੋਣ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਨ ਦੀ ਮੌਜ ਹੁੰਦੀ ਹੈ, ਕਹਿੰਦੇ ਵੀਹਾਂ ਦਿਨਾਂ ਬਾਅਦ, ਕਦੇ ਪੰਦਰਾਂ ਦਿਨਾਂ ਬਾਅਦ, ਕਦੇ ਪੱਚੀਆਂ ਦਿਨਾਂ ਬਾਅਦ, ਕਦੇ ਮਹੀਨੇ ਬਾਅਦ, ਗੁਰੂ ਤੇਗ ਬਹਾਦਰ ਜੀ ਆਪਣੇ ਆਸਣ ਤੋਂ ਮਹਿਲ ਚੋਂ ਬਾਹਰ ਆਉਂਦੇ ਨੇ। ਜਿੱਥੇ ਵੀ ਹੋਣ ਗੁਰੂ ਹਰਗੋਬਿੰਦ ਸਾਹਿਬ, ਚਾਹੇ ਸੰਗਤ ਚ ਬੈਠੇ ਹੋਣ ਚਾਹੇ ਇਕਾਂਤ ਵਿਚ ਬੈਠੇ ਹੋਣ, ਗੁਰੂ ਤੇਗ ਬਹਾਦਰ ਜੀ ਜਾ ਕੇ ਆਪਣੇ ਪਿਤਾ ਜੀ ਦੇ ਦਰਸ਼ਨ ਜ਼ਰੂਰ ਕਰਦੇ, ਪੰਦਰਾਂ ਦਿਨਾਂ ਬਾਅਦ, ਵੀਹਾਂ ਦਿਨਾਂ ਬਾਅਦ, ਜਦੋਂ ਵੀ ਕਿਤੇ ਮਨ ਦੇ ਵਿਚ ਫੁਰਨਾ ਫੁਰਦਾ ਹੈ।
ਸਮੇ ਸਮੇ ਚੱਲ ਪਾਏ ਨਸਰਤ,
ਗੁਰੂ ਤੇਗ ਬਹਾਦਰ ਸਾਹਿਬ ਤੁਰਦੇ ਨੇ ਨਾ ਬੜੇ ਸਹਿਜੇ ਸਹਿਜੇ, ਇਕ ਇਕ ਕਦਮ ਬੜਾ ਟਿਕਾ ਟਿਕਾ ਕੇ ਜ਼ਮੀਨ ਤੇ ਸਹਿਗ ਦੇ ਨਾਲ ਧਰਦਿਆਂ ਹੋਇਆ ਆਉਂਦੇ ਨੇ।
ਲਾਜ ਸਹਿਤ ਦ੍ਰਿਗ ਨੀਚੇ ਕਰਤ,
ਔਰ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਕੇ ਕਦੇ ਅੱਖ ਚੁੱਕ ਕੇ ਨਹੀਂ ਸੀ ਵੇਖਦੇ ਪਿਤਾ ਵੱਲ, ਲਾਜ ਦੇ ਸਹਿਤ ਆਪਣੇ ਨੇਤਰ ਝੁਕਾ ਕੇ ਰੱਖਦੇ ਨੇ, ਇਹ ਮਰਿਆਦਾ ਹੈ। ਅੱਖ ਚੁੱਕ ਕੇ ਨਹੀਂ ਸਨ ਵੇਖਦੇ ਗੁਰੂ ਹਰਗੋਬਿੰਦ ਸਾਹਿਬ ਵੱਲ, ਲਾਜ ਦੇ ਸਹਿਤ, ਸ਼ਰਮ ਦੇ ਸਹਿਤ ਆਪਣੇ ਨੇਤਰਾਂ ਨੂੰ ਝੁਕਾ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੇ ਨੇ।
ਗੁਰ ਪਗ ਪੰਕਜ ਬੰਨੈ ਜਾਏ,
ਬੜੇ ਪਿਆਰ ਨਾਲ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੰਦਨਾ ਕਰਦੇ ਹਨ।
ਹੱਥ ਜੋੜ ਕਰ ਗਰੀਬ ਨਿਵਾਏ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਿਰ ਨਿਵਾਉਂਦੇ ਨੇ, ਮੱਥਾ ਟੇਕਦੇ ਨੇ।
ਪੁੱਤਰ ਸਧੀਰਜ ਪਿਕ ਗੰਭੀਰ,
ਆਪਣੇ ਪੁੱਤਰ ਨੂੰ ਧੀਰਜ ਸਹਿਤ ਤੇ ਗੈਰ ਗੰਭੀਰ ਸੁਭਾਅ ਵਾਲਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਵੇਖਦੇ ਨੇ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਧੀਰਜ ਵਾਲੇ ਨੇ ਔਰ ਗੈਰ ਗੰਭੀਰ ਸੁਭਾਅ ਵਾਲੇ ਹਨ।
ਸਾਦਰ ਬੋਲ ਬਿਠਾ ਮੈਂ ਤੀਰ,
ਬੜਾ ਸਤਿਕਾਰ ਦੇ ਕੇ ਬੜੇ ਪਿਆਰ ਨਾਲ ਮਿੱਠੇ ਜੇ ਬੋਲ ਬੋਲ ਕੇ ਨਾ ਬੜੇ ਅਦਬ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਾਲ ਬਿਠਾਉਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਆਪਣੇ ਕੋਲ ਬਿਠਾਉਂਦੇ ਹਨ।
ਕਬ ਹੂੰ ਜਾਨੂ ਲੇਤੀ ਉਠਾਏ, ਬੈਠੋ ਨਿਕਟ ਸਥਾਨ ਬਤਾਏ।
ਕਈ ਵਾਰ ਤਾਂ ਗੁਰੂ ਹਰਗੋਬਿੰਦ ਸਾਹਿਬ ਇੰਨਾ ਸਤਿਕਾਰ ਕਰਦੇ ਗੁਰੂ ਤੇਗ ਬਹਾਦਰ ਜੀ ਦਾ ਕਿ ਜਦੋਂ ਸਤਿਗੁਰੂ ਚੌਂਕੜਾ ਮਾਰ ਕੇ ਬੈਠੇ ਹੁੰਦੇ ਆਪਣਾ ਗੋਡਾ ਚੁੱਕ ਲੈਂਦੇ ਨੇ ਤੇ ਗੋਡਾ ਚੁੱਕ ਕੇ ਕਹਿੰਦੇ ਤੇਗ ਬਹਾਦਰ ਜੀ ਆਓ ਇੱਥੇ ਬਹਿ ਜਾਓ ਸਾਡੇ ਕੋਲ, ਗੋਡਾ ਚੁੱਕ ਕੇ ਆਪਣੇ ਨਾਲ ਆਪਣੇ ਸਤਿਗੁਰੂ ਜੀ ਬਿਲਕੁਲ ਨੇੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਠਾਉਂਦੇ ਨੇ।
ਕਬ ਹੂੰ ਕਹਿ ਕਰ ਪੂਜਾ ਬਿਠਾ ਮੈਂ,
ਗੁਰੂ ਤੇਗ ਬਹਾਦਰ ਜੀ ਚਰਨਾਂ ਚ ਬਹਿਣਾ ਚਾਹੁੰਦੇ ਨੇ ਪਰ ਮਹਾਰਾਜ ਜੀ ਉਹਨਾਂ ਦੀ ਬਾਂਹ ਫੜ ਕੇ ਨਾ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ ਬਿਠਾਉਂਦੇ ਨੇ।
ਸਨਮਾਨ ਸੁਤ ਤੋਂ ਦਰਸਾ ਮੈਂ,
ਬਹੁਤ ਜ਼ਿਆਦਾ ਸਨਮਾਨ ਕਰਦੇ ਨੇ, और सन्मान दे करके अपने पुत्र दे दर्शन कर दे हन।
दिखे नानकी कब कर माए आदर देत बिठा मैं चाहे।
मेरे गुरु हर गोबिंद साहब जी महाराज जी दे महल माता नानकी जी गुरु तेग बहादुर साहब दे पूजनीक माता ने माता नानकी जी वेखदे ने कि मेरे पति देव श्री गुरु हरगोबिंद साहब मेरे पुत्र श्री तेग बहादुर दा बड़ा ही सत्कार कर दे। माता जी वेखदे रहिंदे सी घर दे विच वी कि महाराज जी जदों गुरु तेग बहादुर साहब ने आउणा गुरु हरगोबिंद साहब दा गोड़ उठ के खलोना फिर अपना गोडा चुक के अपने नाल बिठाउणा बड़ा सत्कार करदे सन। तो माता नानकी जी वेखदे रहिंदे ने कि मेरे पुत्र दा श्री गुरु हरगोबिंद साहब जी बहुत ज्यादा सत्कार ते आदर करदे ने।
हृदय बिचारा ए सुत मेरो लखै नज जग व्यवहार बडेरो।
माता नानकी जी अपने हिरदे च इस गल दी विचार करदे ने ओ विचार के सोचदे ने कि मेरा ए पुत्र है श्री तेग बहादुर इनू जगत दे व्यवहारां दा नहीं पता इनू संसार दे कम्मां धंदियां दा कुछ नहीं पता ना ही ये संसार दे कम्मां धंदियां विच कदे लगा है ना ही इन्हें कदे कीते हन।
किसों प्यार ना बैठा बुले
किसे नाल प्यार नहीं ना ये किसे नाल बैंदे ने ना ये किसे नाल कुछ बचन करदे ने।
नहीं चतर मत एकल डोले
कोई बहुत ही चतर मत नहीं चतराई वाली मत नहीं है इकले ही रहिंदे ने बहुता समा एकांत विच ही बैठे रहिंदे ने किसे नाल मिलजुल के नहीं बैठदे।
घर में बैठी का की रहे
अपने घर दे विच बैठे एकांत च ही रहिंदे ने बाहर भी किसे नाल नहीं मिलदे गिलदे।
हे मसंद सो मेल नाल
ते ना ही किसे मसंद नाल मुलाकात कर मसंदा नाल भी इन्हां दा कोई मिल वरतन नहीं है किसे मसंद नूं नहीं पुछदे भी तू कौन है कित्थों आया केड़े इलाके दी संगत तेरे नाल जुड़ी हुई है तेरा गुरु घर विच की काम है। कहिंदे किसे मसंद नाल भी इन्हां दा कोई मेल वरतन नहीं है।
पक्षपात काउ संग नाई
ना ही किसे नाल पक्षवाद है पक्षपात भी कोई नहीं। एहो जी बिरती है श्री तेग बहादुर जी माता नानकी जी सोच रहे ने कि मेरा पुत्र एहो जा भोला जा बिलकुल ही ए किसे नाल पक्षवात नहीं करदा किसे नाल पक्षपात भी नहीं है।
लै बो दे बो करे ना काए
ना इहदा किसे नाल कुछ लैणा है ना किसे नाल कुछ देणा है किसे नाल लैण देण दी बिरती भी नहीं रखदा ए बिलकुल ही भोले सुभा वाले हन।
श्री गुर दित्ता जाने सारा सब कद तो घर को बिवार संभारा
साडा वड्डा पुत्र सी बाबा गुरदत्ता जी ओ सब कुछ जानदे सी ओ घर दे कल्ले कल्ले काम दी जिम्मेवारी संभालदे सन सारा कार मुख्तियार जिन्ना गुरु घर दियां जिम्मेवारियां ड्यूटियां सेवावां ने ओ सारियां सेवावां बाबा गुरदत्ता जी निभाया करदे सन।
जिस को भी आदर ने ए तो मन लग सुध को ठान तुझे तो।
हालांकि बाबा गुरदत्ता जी किन्नी सेवा करदे सी किन्नी घालना घालदे सी ओदा भी इन्ना सत्कार नहीं सी करदे गुरु हरगोबिंद साहब जिन्ना सत्कार मेरे छोटे पुत्र श्री तेग बहादुर जी दा करदे क्योंकि गुरु तेग बहादुर साहब अपने पंजा भरावां तो छोटे सन ते कहंदे इना सत्कार उन्ना बाबे गुरदित्ते दा सत्कार नहीं सी हालांकि इन्नियां जिम्मेवारियां निभाउंदे सी पर मेरे पुत्र श्री तेग बहादुर दा जिन्ना सत्कार गुरु हरगोबिंद जी करदे ने।
सो परलोक गए अब पाछे
बाबा गुरदित्ता जी तां हुण परलोक गमन कर गए हन।
सूरज मल जानत मत आचे
ते हुण जिहड़ियां सारियां जिम्मेवारियां ने ओह बाबा सूरज मल जी निभा रहे ने बाबा सूरजमल जी हुण सारी सेवा करदे ने गुरु घर दी
घर की कार करत सब भावत
जिन्नी कार है जिन्ने सेवा है घर दी ओ बाबा सूरजमल जी निभाउंदे ते करदे हन।
अपने पिता को भले रिझावत
अपने पिता जी नूं सदा खुश रखदे ने बाबा सूरजमल जी घर दी सेवा संभाल करके अपने पिता नूं सदा खुश रखदे ने।
अणी राय की बात कहा जन्मत ही जो मस्त
बाबे अणी राय की तो गल ही छड़ो बाबा अणी राय जी भी गुरु हरगोबिंद साहब दे साहिबजादे ने कहते उन्हां दी तो गल ही छड़ो तो जमदे ही मस्त ने ਉਹ ਤਾਂ ਜਨਮ ਤੋਂ ਹੀ ਮਸਤ ਸੁਭਾਅ ਵਾਲੇ ਹਨ।
ਗੁਰ ਪ੍ਰਸੰਨ ਪੁੱਤਰ ਪਰ ਰਹਿ।
ਪਰ ਇਸ ਵਕਤ ਗੁਰੂ ਹਰਗੋਬਿੰਦ ਜੀ ਬਹੁਤ ਜ਼ਿਆਦਾ ਪ੍ਰਸੰਨ ਆਪਣੇ ਪੋਤਰੇ ਤੇ ਰਹਿੰਦੇ, ਭਾਵ ਸ੍ਰੀ ਹਰ ਰਾਏ ਸਾਹਿਬ ਜੀ ਤੇ ਆਪਣੇ ਪੋਤਰੇ ਤੇ ਬਹੁਤ ਜ਼ਿਆਦਾ ਪ੍ਰਸੰਨ ਰਹਿੰਦੇ ਹਨ।
ਇਸ ਦਿਨ ਪ੍ਰੀਤ ਸਹਿਤੀ ਲਹਿ।
ਰਾਤ ਦਿਨ ਆਪਣੇ ਪੋਤਰੇ ਨਾਲ ਬੜੀ ਗੂੜੀ ਪ੍ਰੀਤ ਕਰਦੇ ਨੇ, ਰਾਤ ਦਿਨ ਆਪਣੇ ਪੋਤਰੇ ਨੂੰ ਨਾਲ ਰੱਖਦੇ ਨੇ।
ਮਮ ਸੁੱਤ ਕੋ ਆਦਰ ਕਿਉਂ ਕਰੇ, ਇਹ ਕੁਛ ਭੇਦ ਨਾ ਜਾਣਿਓ ਪਰੇ।
ਮਾਤਾ ਨਾਨਕੀ ਜੀ ਸੋਚਦੇ ਨੇ ਕਿ ਮੇਰਾ ਪੁੱਤਰ ਤਾਂ ਕੁਝ ਵੀ ਨਹੀਂ ਕਰਦਾ, ਇਹ ਤਾਂ ਭੋਲਾ ਭਾਲਾ, ਨਾ ਇਹਨੂੰ ਦੁਨੀਆਦਾਰੀ ਦਾ ਪਤਾ, ਨਾ ਲੋਕਾਂ ਦੇ ਨਾਲ ਮਿਲਣ ਗਿਲਣ ਦਾ ਪਤਾ, ਇਹ ਤਾਂ ਇਕਾਂਤ ਚ ਰਹਿੰਦਾ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਪੁੱਤਰ ਨਾਲ ਇੰਨਾ ਕਿਉਂ ਪਿਆਰ ਕਰਦੇ, ਇਹਨਾਂ ਦਾ ਇੰਨਾ ਸਤਿਕਾਰ, ਹਾਲਾਂਕਿ ਦੂਜੇ ਪੁੱਤਰਾਂ ਦਾ ਇੰਨਾ ਸਤਿਕਾਰ ਨਹੀਂ ਕਰਦੇ ਜਿੰਨਾ ਸਤਿਕਾਰ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਦਾ ਕਰਦੇ ਨੇ। ਦਰਬਾਰ ਵਿਚ ਆਉਂਦੇ ਨੇ ਤਾਂ ਵੀ ਉੱਠ ਕੇ ਖਲੋ ਜਾਂਦੇ ਨੇ, ਆਪਣੇ ਨਾਲ ਆਪਣੀ ਗੱਦੀ ਤੇ ਬਿਠਾਉਂਦੇ ਨੇ ਗੋਡਾ ਚੱਕ ਕੇ। ਮਾਤਾ ਨਾਨਕੀ ਸੋਚਦੀ ਹੈ ਕੀ ਕਾਰਨ ਹੈ ਕਿ ਮੇਰੇ ਪੁੱਤਰ ਦਾ ਇੰਨਾ ਜ਼ਿਆਦਾ ਸਤਿਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਰਦੇ ਨੇ।
ਵਿਚਾਰਤ ਦਿਨ ਬਿਤੰਤ।
ਮਾਤਾ ਨਾਨਕੀ ਜੀ ਕਈ ਵਾਰੀ ਸੋਚਦੇ ਨੇ, ਕਈ ਵਾਰੀ ਇਸ ਗੱਲ ਦੀ ਵਿਚਾਰ ਕਰਦੇ ਨੇ ਔਰ ਵਿਚਾਰ ਕਰਕੇ ਦਿਨ ਬਤੀਤ ਕਰਦੇ ਹਨ।
ਬੂਜੋ ਕਦੇ ਕੰਤ ਭਗਵੰਤ।
ਉਹਨਾਂ ਦੇ ਮਨ ਚ ਕਈ ਵਾਰੀ ਖਿਆਲ ਆਉਂਦਾ ਵੀ ਕਦੇ ਕਿਤੇ ਸਮਾਂ ਬਣਿਆ ਤੇ ਮੈਂ ਭਗਵੰਤ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਰੂਰ ਪੁੱਛਾਂਗੀ, ਇਹਦਾ ਸਵਾਲ, ਇਹਦਾ ਜਵਾਬ ਜ਼ਰੂਰ ਪੁੱਛਾਂਗੀ ਕਿ ਉਹ ਮੇਰੇ ਪੁੱਤਰ ਤੇਗ ਬਹਾਦਰ ਨਾਲ ਇੰਨਾ ਪਿਆਰ ਕਿਉਂ ਕਰਦੇ, ਇੰਨਾ ਸਤਿਕਾਰ ਕਿਉਂ ਕਰਦੇ। ਇਹ ਸਵਾਲ ਮੈਂ ਜ਼ਰੂਰ ਉਹਨਾਂ ਕੋਲੋਂ ਕਿਤੇ ਕਰਾਂਗੀ, ਇੱਦਾਂ ਮਾਤਾ ਨਾਨਕੀ ਜੀ ਸੋਚਦੇ ਨੇ।
ਇੱਕ ਬਾਸਰ ਸਤਿਗੁਰ ਘਰ ਮਾਏ।
ਸਤਿਕਾਰ ਉਸ ਦਿਨ ਆ ਗਿਆ ਉਡੀਕਦੇ ਆ। ਇੱਕ ਦਿਨ ਦਾ ਬਚਨ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਵਿਚ ਆਏ ਬੈਠੇ ਹਨ।
ਕੀ ਹੁਤੀ ਨਾਨਕੀ ਪਾਏ।
ਮਾਤਾ ਨਾਨਕੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਸਨ।
ਤੇਗ ਬਹਾਦਰ ਸਭ ਚੱਲ ਆਏ, ਪਿਤ ਗੁਰ ਦਰਸ ਕਰਨ ਲਲਚਾਏ।
ਇਤਨੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਗਏ ਤੇ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਰੱਖੀ ਹਿਰਦੇ ਚ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚੱਲ ਕੇ ਆ ਗਏ।
ਸਾਦਰ ਨਿਕਟ ਬਿਠਾਵਨ ਕੀਨ।
ਗੁਰੂ ਤੇਗ ਬਹਾਦਰ ਜੀ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਸਤਿਕਾਰ ਦੇ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ।
ਵੰਦਨ ਕਰਤ ਗਈ ਪੁਜ ਪੀਨ।
ਮੱਥਾ ਟੇਕਣ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਪਕੜ ਲਏ ਗੁਰੂ ਤੇਗ ਬਹਾਦਰ ਜੀ ਦੇ, ਹੱਥ ਪਕੜ ਕੇ ਰੋਕ ਲਿਆ ਤੇ ਪਿਆਰ ਨਾਲ ਗਲ ਨਾਲ ਲਾ ਕੇ ਕੋਲ ਬਿਠਾਇਆ।
ਬੈਠੇ ਤਰੇ ਬਿਲੋਚਨ ਕਰੇ।
ਗੁਰੂ ਤੇਗ ਬਹਾਦਰ ਜੀ ਕੋਲ ਬਹਿ ਗਏ ਪਿਤਾ ਦੇ ਤੇ ਪਿਤਾ ਜੀ ਦੇ ਕੋਲ ਬੈਠੇ ਨੇ, ਨੇਤਰ ਨੀਵੇਂ ਕੀਤੇ ਹੋਏ ਨੇ, ਸਿਰ ਨੀਵਾ ਕਰਕੇ ਨੇਤਰ ਨੀਵੇਂ ਕਰਕੇ ਬੈਠੇ ਹਨ।
ਪਿਤਾ ਨਿਕਟ ਨੇ ਉੱਚ ਨਿਆਰੇ।
ਆਪਣੇ ਪਿਤਾ ਜੀ ਕੋਲ ਬੈਠਿਆ ਉੱਚੀ ਨਿਗਾਹ ਕਰਕੇ ਨੀ ਵੇਖੀ, ਅੱਖ ਚੁੱਕ ਕੇ ਪਿਤਾ ਦੇ ਚਿਹਰੇ ਵੱਲ ਨੀ ਵੇਖਿਆ। ਇੰਨਾ ਅਦਬ, ਇੰਨਾ ਸਤਿਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਦਾ ਕਰਦੇ ਨੇ।
ਅਵਕਾਸ਼ੀ ਕਾਂਕੀ ਕੰਤ।
ਮਾਤਾ ਨਾਨਕੀ ਜੀ ਨੇ ਵੇਖਿਆ ਵੀ ਹੁਣ ਸਮਾਂ ਮੈਂ ਸਵਾਲ ਕਰ ਲਵਾਂ, ਜਿਹੜਾ ਮੇਰੇ ਮਨ ਚ ਸਵਾਲ ਉੱਠਦਾ ਉਹ ਸਵਾਲ ਮੈਂ ਹੁਣ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਕਰ ਲਵਾਂ। ਏਦਾਂ ਦੀ ਵਿਚਾਰ ਮਾਤਾ ਨਾਨਕੀ ਜੀ ਨੇ ਆਪਣੇ ਹਿਰਦੇ ਚ ਕੀਤੀ ਹੈ।
ਕਹਿਤ ਨਾਨਕੀ ਸੁਣ ਭਗਵੰਤ।
ਕਹਿਣ ਲੱਗੇ ਮਾਤਾ ਨਾਨਕੀ ਜੀ, ਹੇ ਜਗਤ ਪਿਤਾ, ਹੇ ਜਗਤ ਨਾਥ, ਸ੍ਰੀ ਗੁਰੂ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ,
ਸਭ ਤੇ ਲਗੋ ਨੰਦਨ ਏ ਮੇਰੋ
ਜੀ, ਮੇਰਾ ਇਹ ਪੁੱਤਰ ਸਾਰਿਆਂ ਤੋਂ ਛੋਟਾ, ਪੰਜ ਭਰਾ ਨੇ, ਪੰਜਾਂ ਭਰਾਵਾਂ ਵਿਚੋਂ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਨੇ।
ਜਿਸ ਕੋ ਸੂਦ ਸੁਭਾਅ ਬਡੇਰੋ,
ਮੇਰਾ ਇਹ ਪੁੱਤਰ ਤੇਗ ਬਹਾਦਰ ਸਭ ਤੋਂ ਛੋਟਾ ਔਰ ਇਹਦਾ ਸੁਭਾਅ ਬਿਲਕੁਲ ਸਿੱਧਾ ਜਿਹਾ ਸੁਭਾਅ, ਸੂਦ ਸੁਭਾਅ, ਸਰਲ ਜਿਹਾ ਸੁਭਾਅ ਹੈ, ਇਹ ਕੋਈ ਵਲ ਛਲ ਕਪਟ ਨਹੀਂ ਜਾਣਦੇ।
ਪੁੱਤਰ ਆਪ ਕੇ ਅਪਰ ਬਡੇਰੇ, ਕਿਤ ਜਾਣਤ ਵਿਵਹਾਰ ਕਨੇਰੇ।
ਤੁਹਾਡੇ ਵੱਡੇ ਪੁੱਤਰ ਹੋਰ ਵੀ ਨੇ, ਉਹ ਦੁਨੀਆਦਾਰੀ ਜਾਣਦੇ ਨੇ, ਲੋਕਾਂ ਵਿਚ ਵਿਚਰਨਾ ਜਾਣਦੇ ਨੇ, ਬਹਿਣਾ ਉੱਠਣਾ ਜਾਣਦੇ ਨੇ, ਕਾਰ ਵਿਹਾਰ ਕਰਨਾ ਜਾਣਦੇ ਨੇ, ਪਰ ਮੇਰਾ ਇਹ ਪੁੱਤਰ ਜਿਹੜਾ ਸਭ ਤੋਂ ਛੋਟਾ ਹੈ ਇਹਨੂੰ ਕੁਝ ਨਹੀਂ ਆਉਂਦਾ, ਇਹ ਨਾ ਦੁਨੀਆਦਾਰੀ ਜਾਣਦਾ ਨਾ ਲੋਕਾਂ ਵਿਚ ਵਿਚਰਨਾ ਬੋਲਣਾ ਜਾਣਦਾ।
ਕਰਕੇ ਘਰ ਸੰਭਾਲਣ ਕਰੇ,
ਸਾਡੇ ਵੱਡੇ ਪੁੱਤਰਾਂ ਨੇ ਘਰ ਦੀਆਂ ਜਿੰਮੇਵਾਰੀਆਂ ਸੰਭਾਲੀਆਂ ਹੋਈਆਂ ਨੇ।
ਲੀਨ ਰੁਦੀਨ ਜਿਥੋਂ ਚਿਤ ਧਰੇ,
ਲੋਕਾਂ ਕੋਲੋਂ ਲੈਣ ਦੇਣ ਕਰਨਾ, ਕਿਹਨੂੰ ਦੇਣਾ ਕਿਹਦੇ ਕੋਲੋਂ ਲੈਣਾ, ਉਹ ਸਾਰੀਆਂ ਜਿੰਮੇਵਾਰੀਆਂ ਉਹ ਨਿਭਾਉਂਦੇ ਨੇ, ਜਥਾ ਉਚਿਤ ਕਰਦੇ ਨੇ।
ਸਰਬ ਪ੍ਰਕਾਰ ਚੈਤ ਵਡਿਆਈ,
ਸਰਬ ਪ੍ਰਕਾਰ ਨਾਲ ਉਹ ਵਡਿਆਈ ਚਾਹੁੰਦੇ ਤੇ ਉਹਨਾਂ ਨੂੰ ਵਡਿਆਈ ਮਿਲਦੀ ਹੈ।
ਮਿਲੇ ਮਸੰਦ ਜਿਹਨੂੰ ਸਮਝਾਏ,
ਜਿਹਨੇ ਗੁਰੂ ਘਰ ਦੇ ਮਸੰਦ ਨੇ ਉਹ ਵੀ ਤੁਹਾਡੇ ਵੱਡੇ ਪੁੱਤਰਾਂ ਨਾਲ ਮਿਲਦੇ ਨੇ, ਵੱਡੇ ਪੁੱਤਰਾਂ ਨਾਲ ਮੇਲ ਵਰਤਨ ਰੱਖਦੇ ਹਨ।
ਇਹ ਮਮ ਸੁਤ ਨਾ ਜਾਣ ਕੋਈ,
ਮਹਾਰਾਜ ਮੇਰਾ ਇਹ ਪੁੱਤਰ ਭੋਲਾ ਜਿਹਾ, ਇਹਨੂੰ ਕੁਝ ਨਹੀਂ ਪਤਾ, ਇਹ ਨਾ ਕਿਸੇ ਮਸੰਦ ਨੂੰ ਮਿਲੇ ਨਾ ਕਿਸੇ ਸੰਗਤ ਦੇ ਬੰਦੇ ਨੂੰ ਮਿਲੇ। ਮਹਾਰਾਜ ਮੇਰਾ ਇਹ ਪੁੱਤਰ ਬਿਲਕੁਲ ਹੀ ਭੋਲਾ, ਇਹਨੂੰ ਦੁਨੀਆਦਾਰੀ ਦਾ ਕੁਝ ਨਹੀਂ ਪਤਾ, ਇਹ ਕੁਝ ਨਹੀਂ ਜਾਣਦਾ। ਬਿਲਕੁਲ ਹੀ ਇਕਾਂਤ ਚ ਰਹਿੰਦਾ ਤੇ ਬਿਲਕੁਲ ਚੁੱਪ ਚਾਪ ਰਹਿੰਦਾ, ਕਿਸੇ ਨਾਲ ਕੁਝ ਵੱਧ ਨਹੀਂ ਬੋਲਦਾ।
ਤੁਮ ਸਨਮਾਨੋ ਸਭ ਤੇ ਘਨੇ,
ਮਹਾਰਾਜ ਜੀ ਤੁਸੀਂ ਆਪਣੇ ਵੱਡੇ ਪੁੱਤਰਾਂ ਨੂੰ ਛੱਡ ਕੇ ਇਹਦਾ ਜ਼ਿਆਦਾ ਸਨਮਾਨ ਕਰਦੇ ਹੋ, ਆਪਣੇ ਵੱਡੇ ਪੁੱਤਰਾਂ ਦਾ ਉਨਾ ਸਨਮਾਨ ਨਹੀਂ ਕਰਦੇ ਜਿੰਨਾ ਸਨਮਾਨ ਜਿੰਨਾ ਸਤਕਾਰ ਤੁਸੀਂ ਮੇਰੇ ਇਸ ਪੁੱਤਰ ਦਾ ਆਪਣੇ ਛੋਟੇ ਪੁੱਤਰ ਤੇਗ ਬਹਾਦਰ ਜੀ ਦਾ ਕਰਦੇ ਹੋ।
ਕਾਰਨ ਕਹਾ ਸੁਮਤ ਲਖ ਮਨੋ,
ਮਹਾਰਾਜ ਜੀ ਇਹਦਾ ਕੀ ਕਾਰਨ ਹੈ, ਮੇਰੇ ਤੇ ਮਨ ਵਿਚ ਇਹ ਖਿਆਲ ਨਹੀਂ ਆਉਂਦਾ, ਇਹਦੇ ਵਿਚ ਤੁਸੀਂ ਕੀ ਵੇਖਦੇ ਹੋ, ਇਹਨਾਂ ਵਿਚੋਂ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਤੁਸੀਂ ਇਹਨਾਂ ਦਾ ਇੰਨਾ ਸਤਕਾਰ ਕਰਦੇ ਹੋ।
ਮੁਝ ਮਨ ਤੇ ਸੰਸੈ ਹੋਤ ਸਦਾਏ, ਰਹੀ ਵਿਚਾਰ ਨਾ ਜਾਣਿਓ ਜਾਏ,
ਮੇਰੇ ਮਨ ਵਿਚ ਏਦਾਂ ਦਾ ਬਹੁਤ ਭਾਰੀ ਸੰਸਾ ਹੁੰਦਾ, ਸਦਾ ਹੀ ਸੰਸਾ ਰਹਿੰਦਾ ਤੇ ਮੈਂ ਵਿਚਾਰ ਵੀ ਕਰਦੀ ਰਹਿੰਦੀ ਹਾਂ, ਪਰ ਮੇਰਾ ਇਹ ਸੰਸਾ ਮੇਰੇ ਹਿਰਦੇ ਚੋਂ ਨਹੀਂ ਗਿਆ, ਦੂਰ ਨਹੀਂ ਹੋਇਆ।
ਕਿਰਪਾ ਕਰੋ ਅਬ ਸੱਚ ਬਤਾਓ,
ਅੱਜ ਕਿਰਪਾ ਕਰਕੇ ਮੈਨੂੰ ਹੁਣ ਦਇਆ ਕਰਕੇ ਦੱਸੋ,
ਕਿਮ ਸਨਮਾਨੋ
ਬਤਾਓ, ਦਾ ਇੰਨਾ ਸਨਮਾਨ ਕਿਉਂ ਕਰਦੇ ਹੋ, ਤੇਗ ਬਹਾਦਰ ਜੀ ਦਾ ਇੰਨਾ ਸਤਕਾਰ ਕਿਉਂ ਕਰਦੇ ਹੋ, ਇਹਦਾ ਭੇਦ ਕੀ ਹੈ, ਉਹ ਭੇਦ ਮੈਨੂੰ ਦੱਸਣਾ ਕਰੋ।
ਹੁਣ ਕਰ ਸ਼੍ਰੀ ਮੁਖ ਤੇ ਮੁਸਕਾਏ,
ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ, ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ।
ਸੁਤ ਕੀ ਦਿਸ਼ਾ ਬਿਲੋਚਨ ਲਾਏ,
ਮਹਾਰਾਜ ਜੀ ਨੇ ਆਪਣੇ ਪੁੱਤਰ ਵੱਲ ਵੇਖਿਆ, ਤੇਗ ਬਹਾਦਰ ਮਹਾਰਾਜ ਜੀ ਲਾਗੇ ਹੀ ਬੈਠੇ ਸਨ ਤੇ ਆਪਣੇ ਲਾਲ ਵੱਲ ਆਪਣੇ ਪੁੱਤਰ ਵੱਲ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਵੇਖਿਆ।
ਇੱਕ ਸ਼੍ਰੀ ਹਰਗੋਬਿੰਦ ਬਖਾਨਾ, ਕਹਾ ਭੋਲੀਏ ਭੇਵ ਪਛਾਨਾ,
ਮਹਾਰਾਜ ਜੀ ਬੋਲੇ ਕਹਿਣ ਲੱਗੇ, ਭੋਲੀਏ ਤੂੰ ਕੀ ਭੇਦ ਪਛਾਣਿਆ, ਤੈਨੂੰ ਕਿਹੜੇ ਭੇਦ ਦਾ ਪਤਾ ਲੱਗਾ ਹੈ।
ਜਰ ਜਰਨੂਰ ਧੀਰ ਧੁਰੰਦਰ,
ਇਹ ਤੇਗ ਬਹਾਦਰ ਜੀ ਅਜਰ ਨੂੰ ਜਰਨ ਵਾਲੇ ਨੇ, ਔਰ ਦੁਨੀਆਂ ਦਾ ਜਿਤਨਾ ਧੀਰਜ ਆ ਉਸ ਧੀਰਜ ਦੇ ਧੁਰੇ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਸਾਰੇ ਵਿਸ਼ਵ ਵਿਚ ਜਿਹੜਾ ਧੀਰਜ ਪੈਦਾ ਹੋ ਰਿਹਾ ਉਸ ਧੀਰਗ ਦੀ ਜੜ ਤੇਗ ਬਹਾਦਰ ਦੀ ਹਨ।
ਇਸ ਮਨਿੰਦ ਨਾ ਅਪਰ ਜਗ ਅੰਦਰ,
ਇਹਨਾਂ ਦੇ ਮਾਨਿੰਦ ਇਹਨਾਂ ਦੇ ਬਰਾਬਰ ਇਹਨਾਂ ਦੇ ਤੁਲ ਸਾਰੇ ਜਗਤ ਦੇ ਅੰਦਰ ਕੋਈ ਨਹੀਂ ਹੈ।
ਇੱਕ ਤੋਂ ਇਹ ਗੁਣ ਮਾਨਨ ਠੌਰ,
ਇਹ ਹੈ ਇਹਨਾਂ ਦਾ ਗੁਣ, ਇਸ ਗੁਣ ਕਰਕੇ ਮੈਂ ਇਹਨਾਂ ਦਾ ਸਤਿਕਾਰ ਕਰਦਾ, ਇਹ ਵੈਰਾਗ ਦੇ ਤਿਆਗ ਦੇ ਅਨੁਰਾਗ ਦੇ ਦਾਤੇ ਨੇ, ਇਸ ਕਰਕੇ ਮੈਂ ਇਹਨਾਂ ਦਾ ਇਹ ਮਾਣ ਕਰਦਾ ਸਤਿਕਾਰ ਕਰਦਾ ਹਾਂ।
ਸੁਣੋ ਦੂਸਰੇ ਕਾਰਨ, ਔਰ
ਜਿਹੜਾ ਦੂਸਰਾ ਕਾਰਨ ਹੈ ਉਹ ਵੀ ਸੁਣ ਲਓ, ਦੂਜਾ ਕਾਰਨ ਕੀ, ਇੱਕ ਤਾਂ ਇਹ ਕਾਰਨ ਹੈ ਇਹਨਾਂ ਦੇ ਸਤਿਕਾਰ ਦਾ, ਦੂਸਰਾ ਕਾਰਨ ਇੱਕ ਹੋਰ ਹੈ ਉਹ ਵੀ ਹੁਣ ਧਿਆਨ ਨਾਲ ਸੁਣ ਲੋ, ਅਸੀਂ ਤੁਹਾਨੂੰ ਦੱਸਦੇ ਆ।
ਇਸ ਕੋ ਪੁੱਤਰ ਹੋਏ ਬਲਵੰਡ,
ਆਉਣ ਵਾਲੇ ਸਮੇਂ ਵਿਚ ਪੰਥ ਦੀ ਸਿਰਜਣਾ ਕਰਨ ਵਾਲਾ ਇੱਕ ਤੇਜਸਵੀ ਸੰਤ ਸਿਪਾਹੀ, ਇਹੋ ਜਿਹਾ ਬਲਵੰਡ ਬਲੀ ਤੇ ਸੂਰਮਾ ਪੁੱਤਰ ਇਹਨਾਂ ਦੇ ਘਰ ਹੋਵੇਗਾ। ਬਲਵੰਡ ਪੁੱਤਰ ਬਲੀ ਪੁੱਤਰ ਇਹਨਾਂ ਦੇ ਗ੍ਰਹਿ ਵਿਖੇ ਹੋਵੇਗਾ।
ਤੇਜ ਪ੍ਰਚੰਡ ਝੁੰਡ ਖਲ ਖੰਡ,
ਇਹਦਾ ਬੜਾ ਭਾਰੀ ਤੇਜ ਪ੍ਰਚੰਡ ਹੋਵੇਗਾ ਤੇ ਵੱਡੇ ਵੱਡੇ ਜਿਹੜੇ ਝੁੱਲ ਚੜ ਕੇ ਆਉਣਗੇ ਦੁਸ਼ਮਣਾਂ ਦੇ ਉਹਨਾਂ ਨੂੰ ਖੰਡ ਖੰਡ ਕਰਨ ਵਾਲਾ ਹੋਵੇਗਾ।
ਰੁੰਡ ਮੁੰਡ ਬਦ ਛਤਰ ਬੇਹੰਦ
ਵੱਡੇ ਵੱਡੇ ਬਲੀ ਦੁਸ਼ਮਣਾਂ ਸ਼ਤਰੂਆਂ ਨੂੰ ਰੁੰਡ ਮੁੰਡ ਕਰਕੇ ਰੱਖ ਦੇਵੇਗਾ। ਜਿਹੜਾ ਪੁੱਤਰ ਇਹਨਾਂ ਦੇ ਗ੍ਰਹਿ ਵਿਖੇ ਹੋਵੇਗਾ ਉਹ ਆਉਂਦੇ ਹੋਏ ਦੁਸ਼ਮਣਾਂ ਦੇ ਰੁੰਡ ਮੁੰਡ ਕਰਕੇ ਰੱਖ ਦੇਗਾ। ਇਹੋ ਜਿਹਾ ਬਲੀ ਹੋਵੇਗਾ ਕਿ ਇੱਕ ਇੱਕ ਸਿੱਖ ਨੂੰ ਸਵਾ ਸਵਾ ਲੱਖ ਨਾਲ ਲੜਨ ਵਾਸਤੇ ਤਾਕਤਵਰ ਬਣਾ ਦੇਵੇਗਾ।
ਕੱਲ ਸੰਗ ਘੋਰ ਕਮੰਡ
ਬੜਾ ਭਿਆਨਕ ਘਮਾਸਾਨ ਸੰਗਰ ਰਚੇਗਾ। ਬੜੇ ਭਿਆਨਕ ਜੰਗ ਯੁੱਧ ਅਸੀਂ ਤਾਂ ਸ਼ੁਰੂਆਤ ਕੀਤੀ ਹੈ, ਉਹਨੇ ਹੱਦ ਤੱਕ ਲੈ ਕੇ ਜਾਣੇ ਨੇ ਉਹ ਜੰਗ ਤੇ ਬਹੁਤ ਜ਼ਿਆਦਾ ਭਿਆਨਕ ਉਹ ਜੰਗ ਤੇ ਯੁੱਧ ਕਰਨਗੇ।
ਜਗਤ ਗੁਰੂ ਸ਼੍ਰੀ ਨਾਨਕ ਕੇਰਾ ਨਾਮ ਕਰੈ ਉਜਲ ਬੋ ਤੇਰਾ।
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਨਾਂ ਉਹ ਸੰਸਾਰ ਵਿਚ ਬੜਾ ਜ਼ਿਆਦਾ ਉਜਵਲ ਕਰਨਗੇ। ਗੁਰੂ ਨਾਨਕ ਸਾਹਿਬ ਦਾ ਨਾਂ ਤਾਂ ਪਹਿਲਾਂ ਹੀ ਪ੍ਰਗਟ ਹੈ, ਪਰ ਉਸ ਨਾਂ ਨੂੰ ਚਾਰ ਚੰਨ ਲਾ ਕੇ ਉਸ ਨਾਂ ਨੂੰ ਉਜਾਗਰ ਕਰਨਗੇ ਇਨ੍ਹਾਂ ਦੇ ਸਾਹਿਬਜ਼ਾਦੇ।
ਮਹਾਂਪੁਰਖ ਬੜ ਤੇਜ ਅਮੰਦ
ਮਹਾਂਪੁਰਖ ਮਹਾਬਲੀ ਮਹਾ ਤਪਸਵੀ ਮਹਾ ਯੋਧਾ ਮਹਾ ਧਨੁਰਧਰ ਹੋਣਗੇ ਔਰ ਉਹਨਾਂ ਦਾ ਬੜਾ ਭਾਰੀ ਤੇਜ ਹੋਵੇਗਾ।
ਤੇਗ ਤੇਗ ਕੋ ਧਨੀ ਬਿਲੰਦ
ਤੇਗ ਤੇਗ ਦੇ ਧਨੀ ਹੋਣਗੇ, ਤੇਗ ਤੇ ਤੇਗ ਦੋਵੇਂ ਉਹਨਾਂ ਦੇ ਅਧੀਨ ਹੋਣਗੇ।
ਗੁਰੂ ਨੂੰ ਪ੍ਰਤਾਪ ਵਿਸਾਲ ਵਧਾਵੇ
ਘਰ ਦਾ ਪ੍ਰਤਾਪ ਵਧਾਉਣਗੇ। ਉਹਨਾਂ ਦੇ ਸਮੇਂ ਗੁਰੂ ਘਰ ਦੀ ਮਹਿਮਾ ਉਜਾਗਰ ਹੋਵੇਗੀ, ਗੁਰੂ ਘਰ ਦਾ ਬੜਾ ਭਾਰੀ ਪ੍ਰਤਾਪ ਵਧਾਉਣਗੇ।
ਕਿਉਂ ਕੁੰਟਨ ਪਰ ਛਾਇਆ ਛਾਵੇ
ਕੁੰਟਾਂ ਵਿਚ ਉਹਨਾਂ ਦਾ ਪ੍ਰਤਾਪ ਛਾਏਗਾ, ਕਿਉਂ ਕੁੰਟਾਂ ਵਿਚ ਉਹਨਾਂ ਦਾ ਨਾਮ ਹੋਵੇਗਾ।
ਤਿੰਨ ਕੋ ਜਨਮ ਹੋਣ ਕਰ ਘਰ ਮੈਂ
ਅਵਤਾਰ ਇਹਨਾਂ ਦੇ ਘਰ ਚ ਹੋਣਾ। ਇਹੋ ਜਿਹੇ ਮਹਾਨ ਤੇਜਸਵੀ ਬਲੀ ਅਕਾਲ ਪੁਰਖ ਦੇ ਅਵਤਾਰ ਦਾ ਅਵਤਾਰ ਇਹਨਾਂ ਦੇ ਘਰ ਵਿਚ ਹੋਣਾ ਹੈ।
ਮਾਨਨੀ ਇਹ ਸਭ ਸੁਰ ਨਰ ਮੈਂ
ਕਰਕੇ ਤਾਂ ਸਾਰੇ ਸੁਰਾਂ ਨਰਾਂ ਵਿਚ ਮਾਨਨੀਏ ਨੇ ਪੂਜਨੀਏ ਹਨ।
ਇਸ ਕਾਰਨ ਕਰ ਬੜ ਸਬਨ ਤੇ
ਇਹ ਕਾਰਨ ਕਰਕੇ ਨਾਨਕੀ ਜੀ ਅਸੀਂ ਇਨ੍ਹਾਂ ਸਾਰੇ ਪੁੱਤਰਾਂ ਵਿਚੋਂ ਇਨ੍ਹਾਂ ਦਾ ਸਾਰਿਆਂ ਨਾਲ ਅਦਬ ਸਤਿਕਾਰ ਕਰਦੇ।
ਕਰ ਆਦਰ ਮ੍ਰਿਦ ਕੋ ਹਮ ਬੰਤੇ
ਸਾਡੇ ਇਤਿਹਾਸਕਾਰ ਚ ਇਹ ਵੀ ਲਿਖਦੇ ਨੇ ਕਿ ਜਿਸ ਦਿਨ ਹੋਏ ਸਨ ਨਾਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਉਸੇ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਇਕ ਦਿਨ ਦੇ ਬੱਚੇ ਆਪਣੇ ਤੇਗ ਬਹਾਦਰ ਦੇ ਚਰਨਾਂ ਤੇ ਮੱਥਾ ਟੇਕਿਆ ਸੀ। ਪੁੱਛਿਆ ਸੀ ਭਾਈ ਬਿਧੀ ਚੰਦ ਹੋਣਾ ਨੇ ਮਹਾਰਾਜ ਐਸਾ ਕਿਉਂ, ਕਹਿੰਦੇ ਇਹਦੇ ਘਰ ਬੜੇ ਵੱਡੇ ਤੇਜਸਵੀ ਬਾਲਕ ਦਾ ਅਵਤਾਰ ਹੋਣਾ ਉਹਦਾ ਸਤਿਕਾਰ ਹੈ। ਅੱਜ ਵੀ ਕਹਿ ਰਹੇ ਨੇ ਨਾਨਕੀ ਜੀ ਨਾਨਕੀ ਜੀ, ਇਸੇ ਕਰਕੇ ਅਸੀਂ ਇਹਨਾਂ ਦਾ ਸਭ ਤੋਂ ਜ਼ਿਆਦਾ ਅਦਬ ਸਤਿਕਾਰ ਕਰਦੇ ਹਾਂ।
ਸੁਣਤ ਆਨੰਦ ਨਾਨਕੀ ਹੋਏ
ਨਾਨਕੀ ਜੀ ਨੇ ਜਦੋਂ ਇਹ ਬਚਨ ਸੁਣੇ ਆਪਣੇ ਪੁੱਤਰ ਤੇ ਪੁੱਤਰ ਦੀ ਵਡਿਆਈ ਆਪਣੇ ਪੋਤਰੇ ਬਾਰੇ ਵੀ ਸੁਣਿਆ ਤੇ ਸੁਣ ਕੇ ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ।
ਬੰਧਨ ਕੀਨ ਬੰਦ ਕਰ ਦੋਏ
ਦੋਵੇਂ ਹੱਥ ਜੋੜ ਕੇ ਮਾਂ ਨਾਨਕੀ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ ਹੈ।
ਸੁਤ ਕੋ ਸੁਤ ਗੁਣ ਨਿਧ ਹੋਏ ਸੁਣਿਆ
ਕਿ ਮੇਰੇ ਪੁੱਤਰ ਦਾ ਪੁੱਤਰ ਬੜਾ ਗੁਣਾਂ ਦਾ ਖਜ਼ਾਨਾ ਹੋਵੇਗਾ, ਮੇਰੇ ਪੁੱਤਰ ਦਾ ਪੁੱਤਰ ਬੜਾ ਤੇਜਸਵੀ ਹੋਵੇਗਾ, ਤੇਗ ਤੇਗ ਦਾ ਧਨੀ ਹੋਵੇਗਾ। ਇਹੋ ਜਿਹਾ ਤੇਗ ਤੇਗ ਦਾ ਧਨੀ ਜਿਹਦੇ ਬਾਰੇ ਭਾਈ ਨੰਦ ਲਾਲ ਜੀ ਕਹਿੰਦੇ ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਮਾਤਾ ਨਾਨਕੀ ਜੀ ਆਪਣੇ ਉਸ ਪੋਤਰੇ ਬਾਰੇ ਚਿਤਵ ਕੇ ਬਹੁਤ ਜ਼ਿਆਦਾ ਖੁਸ਼ ਤੇ ਆਨੰਦਿਤ ਹੋ ਰਹੇ ਨੇ।
ਬਨੈ ਸਾਚ ਇਨ ਕੋ ਜਿਮ ਪਨਿਓ
ਸੋਚਦੇ ਨੇ ਕਿ ਜੋ ਮੇਰੇ ਪਤੀ ਦੇਵ ਸ਼੍ਰੀ ਹਰਗੋਬਿੰਦ ਜੀ ਨੇ ਕਿਹਾ ਇਹਨਾਂ ਦਾ ਕਿਹਾ ਹੋਇਆ ਸੱਚ ਹੋਵੇਗਾ, ਇਹਨਾਂ ਦਾ ਕਿਹਾ ਹੋਇਆ ਸੱਤ ਹੋਵੇਗਾ।
ਸਤ ਪ੍ਰਤਾਪ ਜੁਤ ਬਲੀ ਵਿਸਾਲਾ ਸਕਲ ਦਿਸ਼ਾ ਮੈਂ ਕਰੈ ਉਜਾਲਾ
ਪ੍ਰਤਾਪ ਹੋਵੇਗਾ ਉਹਨਾਂ ਦਾ, ਬੜੇ ਬਲੀ ਵਿਸ਼ਾਲ ਬਲੀ ਹੋਣਗੇ ਸਾਰੀਆਂ ਦਿਸ਼ਾਵਾਂ ਵਿਚ ਉਹਨਾਂ ਦਾ ਭਾਰੀ ਪ੍ਰਤਾਪ ਹੋਵੇਗਾ, ਸਾਰੀਆਂ ਦਿਸ਼ਾਵਾਂ ਚ ਉਹਨਾਂ ਦੀ ਭਾਰੀ ਮਹਿਮਾ ਹੋਵੇਗੀ।
ਅਦਕ ਵਿਭੂਤ ਮੋਏ ਕਰ ਆਵੇ
ਮੇਰੇ ਘਰ ਚ ਅਦਕ ਬਭੂਤੀ ਹੋਵੇਗੀ
ਪੋਤਰਾ ਸਭ ਸਮਾਜ ਬਿਰਧਾਵੇ
ਮੇਰਾ ਪੋਤਰਾ ਸਭ ਕੁਝ ਬਿਰਧਾਵੇਗਾ ਮੇਰਾ ਪੋਤਰਾ ਗੁਰੂ ਘਰ ਦਾ ਜਾਹੋ ਜਲਾਲ ਤੇਜ ਪ੍ਰਤਾਪ ਵਧਾਵੇਗਾ
ਜਬ ਤੇ ਸੁਧ ਸਤ ਗੁਰੂ ਸੁਣਾਏ ਪਈ ਪ੍ਰਫੁੱਲਤ ਅੰਗ ਨਾਮਾਏ
ਖਬਰ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਾਈ ਨਾ ਉਸ ਦਿਨ ਤੋਂ ਮਾਤਾ ਨਾਨਕੀ ਪ੍ਰਫੁੱਲਤ ਹੈ ਖੁਸ਼ੀ ਇੰਨੀ ਹੁੰਦੀ ਹੈ ਮਨ ਚ ਵੀ ਅੰਗਾਂ ਚ ਨੀ ਮੇਮਦੀ ਮਾਂ ਨਾਨਕੀ ਦੇ ਪਹਿਲਾਂ ਤਾਂ ਕਈ ਵਾਰੀ ਸੋਚਦੇ ਸੀ ਵੀ ਮੇਰਾ ਪੁੱਤਰ ਭੋਲਾ ਭਾਲਾ ਪਤਾ ਨੀ ਕੀ ਬਣੇਗਾ ਕੀ ਹੋਵੇਗਾ ਪਰ ਜਦੋਂ ਹੁਣ ਸੁਣ ਲਿਆ ਇਹਨਾਂ ਦੇ ਗ੍ਰਹਿ ਵਿਖੇ ਹੋਣਾ ਜਿਹੜਾ ਪੁੱਤਰ ਉਹ ਬੜਾ ਬਲੀ ਹੋਣਾ ਇਸ ਕਰਕੇ ਸੁਣ ਕੇ ਮਾਤਾ ਜੀ ਉਦੋਂ ਦੇ ਬੜੇ ਆਨੰਦਿਤ ਹਨ
ਰਹੀ ਪ੍ਰਤੀਕਤ ਭਈ ਆਨੰਦ
ਦੇ ਰਹੇ ਮਾਤਾ ਨਾਨਕੀ ਜੀ ਬੜੇ ਆਨੰਦ ਵਿਚ
ਰਹੀ ਪ੍ਰਤੀਕਤ ਭਈ ਆਨੰਦ ਹੋਏ ਪੁੱਤਰ ਕਬ ਬਹੋ ਬਿਲੰਦ
ਦੇਖਦੇ ਨੇ ਮਾਤਾ ਨਾਨਕੀ ਜੀ ਕਦੋਂ ਉਹ ਸੁਭਾਗਾ ਸਮਾਂ ਆਵੇ ਕਿ ਮੇਰਾ ਪੋਤਰਾ ਆਵੇ ਤੇ ਮੈਂ ਪੋਤਰੇ ਨੂੰ ਗੋਦ ਚ ਖਿਡਾਵਾਂ
ਜਬ ਜਨਮ ਦਸਵੇਂ ਪਾਤਸ਼ਾਹ ਦੇਖ ਆਨੰਦ ਬੋ ਮਨ ਮਾਓ
ਜਦੋਂ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਮਾਂ ਨਾਨਕੀ ਦੇ ਅੰਦਰ ਜਿਹੜੀ ਖੁਸ਼ੀ ਸੀ ਉਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਇੰਨਾ ਭਾਰੀ ਆਨੰਦ ਸੀ ਮਾਤਾ ਜੀ ਦੇ ਹਿਰਦੇ ਚ
ਪਤੀ ਕੋ ਬਚ ਸਿਮਰਤ ਹੀ ਰਹੇ
ਜਦੋਂ ਤੱਕ ਅਵਤਾਰ ਨਹੀਂ ਹੋਇਆ ਦਸ਼ਮੇਸ਼ ਜੀ ਦਾ ਉਦੋਂ ਤੱਕ ਆਪਣੇ ਪਤੀ ਦੇ ਕਹੇ ਹੋਏ ਬਚਨਾਂ ਨੂੰ ਮਾਤਾ ਜੀ ਸਿਮਰਦੇ ਰਹੇ
ਜਿਉਂ ਜਿਉਂ ਵੱਧ ਪ੍ਰਤਾਪ ਭਾਮਏ
ਜਿਵੇਂ ਜਿਵੇਂ ਵੱਧ ਪ੍ਰਤਾਪ ਹੋਣਾ ਉਹ ਵੇਖਦੇ ਹਨ
ਸ੍ਰੀ ਗੁਰੂ ਤੇਗ ਬਹਾਦਰ ਤਬੈ ਦੁਆ ਕਟਕਾ ਬੈਠੇ ਸੁਨ ਸਬੈ
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਨਾ ਤੇ ਉਦੋਂ ਗੁਰੂ ਤੇਗ ਬਹਾਦਰ ਜੀ ਕੋਲ ਹੀ ਬੈਠੇ ਸਨ ਦੋ ਘੜੀਆਂ ਤੱਕ ਬੈਠਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਾਰੇ ਬਚਨ ਸੁਣੇ
ਬੰਦਨ ਕਰ ਨਿਜ ਥਾਨ ਪਧਾਰੇ ਪੋਦ ਕੀਨ ਬਿਸਰਾਮ ਸੁਖਾਰੇ
ਮੱਥਾ ਟੇਕ ਕੇ ਆਪਣੇ ਪਿਤਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਆਪਣੇ ਆਸਣ ਤੇ ਚਲੇ ਗਏ ਔਰ ਜਾ ਕੇ ਆਪਣੇ ਆਸਣ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ ਇਸੇ ਪ੍ਰਕਾਰ ਨਾਲ ਗੁਰੂ ਘਰ ਦਾ ਹੋਰ ਇਤਿਹਾਸ ਅੱਗੇ ਚੱਲ ਰਿਹਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਭਾਈ ਸੁੰਦਰ ਸ਼ਾਹ ਜੀ ਵਰਗੇ ਗੁਰਮੁਖ ਪਰਲੋਕ ਗਮਨ ਕਰ ਰਹੇ ਨੇ ਉਹ ਵੈਰਾਗਮਈ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ